पूरे उपदेसिया नरक नाहे साध संगे हरे मार्ग साधु दसिया जापिया गुरमंत खत्री ब्राह्मण सूद वैस को जापै हरे मंत्र जपैनी सते गोर सब ना दा भला मनाए दा नानक नामे चढ़दी कला तेरे पाने सरबत का पला वाहिगुरु जी का खालसा वाहिगुरु जी की फतेह हामे आव गुणे भरे एक गुण नहीं अमृत छाड़े बिखे बिख खाही माया मोह परम पै भूले सोत दारा सेओ प्रीते लगाई एक उत्तम पंथ सोने ओ सुने ओ ते उर संग ते हैं मिलंत जम त्रास मिटाई एक अरदासे पाठ कीरते की गोर रामदास राखो सरनाई करू बेनती सत्ते गोरे अपनी करू बेनती सत्ते गोरे अपनी कर कृपा राखो शरणाई मोको देहो हरे हर जपनी मोको देहो हरे हर जपनी मोको देहो हरे हरे जपनी सते साचो सारी निवास आदि पुरख सदा तू ही वाहे गुरु वाहे गुरु वाहे गुरु वाहे जियो सदा तू ही सदा तू ही वाहे गुरु वाहे गुरु वाहेगुरु जी का खालसा वाहेगुरु जी की फतेह
शब्दी सह पाया गोर शब्दी सह पाया सच नानक की अरदास जियो गोर शब्दी सह पाया ਅਸੀਂ ਇਹ ਲਾਈਨ ਪੰਨਾ 762 762 ਦੀ ਬੋਟਮ ਦੀ ਲਾਈਨ ਚੱਕ ਰਹੇ ਹਾਂ ਜਿੱਥੇ ਗੁਰ ਸ਼ਬਦ ਦਾ ਲਫ਼ਜ਼ ਆਉਂਦਾ ਹੈ ਸਾਡੇ ਲਈ ਸਾਰੇ ਸ਼ਬਦ ਵੀ ਸ਼ਬਦ ਨੇ, ਪਰ ਇੱਕ ਖਾਸ ਸ਼ਬਦ ਨਾਲ ਸਾਰੇ ਸ਼ਬਦ ਲਾਉਣਗੇ, ਉਹ ਹੈ ਜਪਣ ਵਾਲਾ ਸ਼ਬਦ। ਸਾਰੇ ਸ਼ਬਦ ਜਿੰਨੇ ਵੀ ਲਿਖੇ ਗਏ ਨੇ ਉਹ ਸਾਰੇ ਕਨਵਰਜੈਂਟ ਨੇ ਇੱਕ ਸ਼ਬਦ ਦੇ ਜਪਣ ਨਾਲ, ਤੇ ਉਹ ਸ਼ਬਦ ਨੂੰ ਜਪੀਦਾ ਹੈ, ਬਾਕੀ ਸ਼ਬਦਾਂ ਕੋਲੋਂ ਗਿਆਨ ਲਈਦਾ ਹੈ। ਇਸ ਕਰਕੇ ਗਿਆਨ ਦੇਣ ਵਾਲੇ ਹੋਰ ਸ਼ਬਦ ਨੇ, ਜਿਹੜਾ ਜਪਣ ਵਾਲਾ ਸ਼ਬਦ ਹੈ ਉਹ ਸਾਡਾ ਗੁਰਮੰਤਰ ਹੈ, ਗੁਰਬਚਨ ਹੈ, ਉਪਦੇਸ਼ ਹੈ, ਦੀਖਿਆ ਹੈ, ਕਈ ਤਰੀਕਿਆਂ ਨਾਲ ਲਿਖਿਆ ਸ਼ਬਦ ਜ਼ਿਆਦਾ ਲਿਖਿਆ ਹੋਊਗਾ। ਸਾਰੇ ਜਪ ਬਾਣੀ ਵਿੱਚ ਇੱਕ ਵਾਰੀ ਸ਼ਬਦ ਆਇਆ ਹੈ, ਔਰ ਘੜੀਐ ਸ਼ਬਦ ਸੱਚੀ ਟਕਸਾਲ। ਜਿਹੜਾ ਸ਼ਬਦ ਹੈ ਇਹ ਜਪ ਜਪ ਕੇ ਘੜਿਆ ਜਾਂਦਾ ਹੈ, ਜਿੰਨਾ ਪਰਮੇਸ਼ਰ ਦਾ ਨਾਮ ਔਰ ਉਹ ਸ਼ਬਦ ਕੇਵਲ ਪਰਮੇਸ਼ਰ ਦਾ ਨਾਮ ਹੋਊਗਾ, ਉਹਦੇ ਨਾਲ ਕੋਈ ਹੋਰ ਬੋਲ ਵਿਗਾੜ ਨਹੀਂ ਹੋਏਗੀ। ਸਾਰਾ ਗਿਆਨ ਇਸ ਤੇ ਕਨਵਰਜੈਂਟ ਕਿ ਰੱਬ ਜੇ ਮਿਲੇਗਾ ਤੇ ਇਸ ਸ਼ਬਦ ਦੇ ਜਪ ਨਾਲ ਮਿਲੇਗਾ। ਗੁਰ ਸ਼ਬਦੀ ਸਾਹ ਪਾਇਆ, ਗੁਰ ਸ਼ਬਦੀ ਸਾਹ ਪਾਇਆ, ਸਚ ਨਾਨਕ ਕੀ ਅਰਦਾਸ ਜੀਓ। ਸੱਚ ਦੇ ਚਿੱਚੇ ਨੂੰ ਦੇਖੋ ਔਂਕੜ ਹੈ, ਦਰਸ਼ਨ ਕਰਕੇ ਅਸੀਂ ਬਾਣੀ ਦੇ ਤਦੇ ਹੱਥਾਂ ਚ ਦੇ ਤੇ ਵੀ ਸ਼ਬਦ ਦੇ ਦਰਸ਼ਨ ਕਰਕੇ ਪੜੋ, ਫੇਰ ਇਹਦਾ ਭੇਦ ਪਤਾ ਲੱਗੂ ਕਿ ਸੱਚ ਦੇ ਥੱਲੇ ਔਂਕੜ ਕਿਉਂ ਹੈ। ਅਰਦਾਸ ਜੀਓ ਕੀ ਗੁਰੂ ਨਾਨਕ ਦਾ ਇਹ ਸ਼ਬਦ ਹੈ ਮਹੱਲੇ ਪਹਿਲੇ ਦਾ, ਕੀ ਉਹ ਅਰਦਾਸ ਕਰ ਰਹੇ ਨੇ ਪ੍ਰਿਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਜਾਂ ਕੀ ਇੱਥੇ ਅਰਦਾਸ ਆ ਗਈ ਹੁਣ ਔਰ ਮਹੱਲੇ ਪਹਿਲੇ ਦੇ ਸ਼ਬਦ ਚ ਆਈ ਹੈ। ਉਹ ਕਹਿੰਦਾ ਗੁਰ ਸ਼ਬਦੀ ਮੈਂ ਆਪਣਾ ਸੌ ਮਾਲਕ ਪਾਇਆ, ਔਰ ਸੱਚ ਨਾਨਕ ਕੀ ਅਰਦਾਸ ਜੀਓ। ਝੂਠ ਤੇ ਸੱਚ ਦਾ ਮੁਕਾਬਲਾ ਨਹੀਂ ਹੈ ਇੱਥੇ, ਸੱਚ ਵੀ ਗੁਰਮੰਤਰ ਹੀ ਹੈ। ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ, ਕਈ ਮਹਿਨਿਆਂ ਨਾਲ ਲਿਖਿਆ ਇਹ ਸੱਚ, ਜਿਹੜੇ ਚਿੱਚੇ ਨੂੰ ਔਂਕੜ ਆ ਜਾਏ ਉਹ ਸਾਡੇ ਗੁਰਮੰਤਰ ਵਾਲ ਇਸ਼ਾਰਾ ਹੈ, ਜਿਹੜਾ ਸ਼ਬਦ ਜਪ ਰਹੇ ਅਸੀਂ। ਕਿਤੇ ਸ਼ਬਦ ਲਿਖਤਾ, ਕਿਤੇ ਸੱਚ ਲਿਖ ਦਿੱਤਾ, ਕਿਤੇ ਉਪਦੇਸ਼ ਲਿਖ ਦਿੱਤਾ, ਕਿਤੇ ਦੀਖਿਆ ਲਿਖ ਦਿੱਤੀ, ਕਿਤੇ ਗੁਰਬਚਨ ਲਿਖ ਦਿੱਤਾ, ਇਹ ਸਾਰੇ ਇੱਕੋ ਦੀ ਲਿਖਾਇਕ ਹੈ। ਸੱਚ ਦੇ ਚਿੱਚੇ ਨੂੰ ਔਂਕੜ ਆ ਜਾਏ ਤੇ ਮਾਲਕ ਦਾ ਸ਼ਬਦ ਹੀ ਹੈ ਜਪਣ ਵਾਲਾ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਸ਼ਬਦ ਦੀ ਸਦਾ ਹੀ ਹੋਂਦ ਹੈ, ਪਿੱਛੇ ਵੀ ਸੀ, ਹੁਣ ਵੀ ਹੈ, ਅਗਾਂਹ ਵੀ ਰਹੇਗੀ। ਇਹ ਸ਼ਬਦ ਜਿਹੜਾ ਜਪਣ ਵਾਲਾ ਹੈ, ਜਿਹਦੇ ਨਾਲ ਅਸੀਂ ਰੱਬ ਨੂੰ ਫੜਨਾ ਹੈ, ਉਹਨੂੰ ਸੱਚ ਕਿਹਾ ਹੈ। ਇਸੇ ਕਰਕੇ ਜਪ ਤੋਂ ਬਾਅਦ, ਜਪ ਦੇ ਦੋ ਡੰਡੀਆਂ ਇਧਰ, ਦੋ ਡੰਡੀਆਂ ਇਧਰ, ਪੱਪੇ ਨੂੰ ਔਂਕੜ, ਉਹ ਬਾਣੀ ਦਾ ਹੈਡਿੰਗ ਹੈ ਜਪ। ਕੋਈ ਵੀ ਸਮਰੀ, ਕੋਈ ਵੀ ਐਸੇ ਲਿਖਣਾ ਹੋਵੇ ਉਹਦਾ ਪਹਿਲਾਂ ਹੈਡਿੰਗ ਚੁਣਦੇ ਆ, ਇਸ ਕਰਕੇ ਉਹ ਸਾਰੀ ਬਾਣੀ ਦਾ ਹੈਡਿੰਗ ਹੈ ਜਪ। ਉਹ ਪਾਠ ਕਰ ਲਈ ਨਹੀਂ ਹੈ, ਉਹ ਤੇ ਕੋਈ ਚੀਜ਼ ਦੱਸਦੀ ਹੈ ਸਾਰੀ ਬਾਣੀ ਵੀ ਕਿਹਦੀ ਜਪਣ ਨਾਲ ਤੁਸੀਂ ਰੱਬ ਨੂੰ ਮਿਲ ਸਕਦੇ ਹੋ। ਜਪ ਬਾਣੀ ਦੇ ਪੱਪੇ ਨੂੰ ਔਂਕੜ ਹੈ, ਹੁਕਮ ਹੈ ਜਪਣਾ ਸਾਨੂੰ, ਦੋ ਡੰਡੀਆਂ ਇਧਰ, ਦੋ ਡੰਡੀਆਂ ਇਧਰ, ਹੈਡਿੰਗ ਹੈ ਉਸ ਬਾਣੀ ਦਾ, ਅਸੀਂ ਉਹਨੂੰ ਜਪਣਾ ਹੈ। ਕਿਸੇ ਦੇਵਤੇ ਜਾਂ ਕਿਸੇ ਬੰਦੇ ਨੂੰ ਨਹੀਂ ਜਪਣਾ, ਅਸੀਂ ਉਹਨੂੰ ਜਪਣਾ ਜਿਹੜਾ ਆਹ ਤੋਂ ਸੱਚ ਹੈ, ਜੁਗਾਦ ਤੋਂ ਸੱਚ ਹੈ, ਹੈਪੀ ਸੱਚ ਹੈ, ਨਾਨਕ ਹੋਸੇ ਵੀ ਸੱਚ ਹੈ, ਤੇ ਉਹ ਸ਼ਬਦ ਹੀ ਹੈ ਪਰਮਾਤਮਾ ਦਾ, ਜਿਹੜਾ ਕਿ ਆਪ ਹੀ ਨੀ ਆਪ ਸਾਜਿਓ, ਆਪ ਹੀ ਨੀ ਰਚਿਓ ਨਾ, ਦੋ ਹੀ ਕੁਦਰਤ ਸਾਜੀ, ਉਹਨੇ ਆਪਣਾ ਆਪ ਹੀ ਬਣਾਇਆ ਹੈ, ਔਰ ਉਥੋਂ ਬਾਅਦ ਉਹਨੇ ਇੱਕ ਚੀਜ਼ ਦੀ ਰਚਨਾ ਕੀਤੀ ਹੈ। ਉੱਥੇ ਲਿਖਿਆ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਬਣਾਇਆ ਨਹੀਂ ਹੈ, ਰਚਿਓ ਨਾਉ, ਐਸੀ ਰਚਨਾ ਉਸ ਨਾਮ ਦੀ ਕਿ ਉਹਦੀ ਕੋਈ ਮਹਿਮਾ ਹੀ ਨਹੀਂ ਬਿਆਨ ਕਰ ਸਕਦਾ। ਇਸ ਕਰਕੇ ਜਿਹੜਾ ਸੱਚ ਦੇ ਚਿੱਚੇ ਨੂੰ ਜਿੱਥੇ ਔਂਕੜ ਆ ਜਾਏ ਉਹ ਸਾਡਾ ਗੁਰਮੰਤਰ, ਜਪਣ ਵਾਲਾ ਸ਼ਬਦ, ਰੱਬ ਦਾ ਨਾਂ, ਉਹਦੇ ਬਗੈਰ ਹੋ ਕੇ ਕਹਿੰਦਾ ਮੇਰੀ ਜਿਹੜੀ ਅਰਦਾਸ ਆ ਉਹ ਵੀ ਸ਼ਬਦ ਹੀ ਰੂਪ ਹੀ ਹੈ, ਮੈਂ ਬੇਨਤੀ ਰੂਪ ਹੋ ਕੇ ਜਪਦਾ ਹਾਂ। ਜਿਹੜਾ ਵੀ ਗੁਰਮੰਤਰ ਜਪੋ, ਪਰ ਇਹ ਐਸੇ ਭੇਦ ਨੇ ਜੋ ਮਹੱਲੇ ਪਹਿਲੇ ਦੀ ਬਾਣੀ ਚੋਂ ਹੀ ਨਿਕਲ ਸਕਦੇ ਨੇ, ਸਾਨੂੰ ਹੋਰ ਨਹੀਂ ਹੱਥ ਆ ਸਕਦੇ। ਕਿਉਂਕਿ ਜੋ ਮਹੱਲੇ ਪਹਿਲੇ ਨਾਲ ਲਿਖ ਦਿੱਤਾ ਕੀ ਮਜਾਲ ਹੈ ਕੋਈ ਮਹੱਲਾ ਹੋਰ ਜਾਂ ਭਗਤ ਜਾਂ ਕੋਈ ਉਸ ਤੋਂ ਇੱਕ ਇੰਚ ਵੀ ਜਾਂ ਕਿ ਪੂਰਾ ਪਰ ਵੀ ਕੋਈ ਖਿਸਕੇ ਹੋਣ ਉਸ ਲਾਈਨ ਤੋਂ ਤੋ ਮਹੱਲੇ ਪਹਿਲੇ ਦੇ ਸ਼ਬਦ ਅਸੀਂ ਤਾਂ ਸਦੇ ਪਹਿਲਾਂ ਗਾਈਡਲਾਈਨ ਚ ਲੈਂਦੇ ਹਾਂ ਵੀ ਜੋ ਡੈਫੀਨੇਸ਼ਨ ਦੇ ਦੇ ਉਹ ਠੀਕ ਹੈ। ਇਸ ਕਰਕੇ ਸੱਚ ਜਿੱਥੇ ਆ ਜੇ ਚਿੱਚੇ ਨੂੰ ਔਂਕੜ ਉਹ ਸਾਡਾ ਗੁਰੂ ਮੰਤਰ ਜਪਣ ਵਾਲਾ ਸ਼ਬਦ ਹੈ। ਪਹਿਲਾਂ ਸ਼ਬਦ ਲਿਖ ਗਏ ਉਥੋਂ ਬਾਅਦ ਅਰਦਾਸ ਵੀ ਕਹਿੰਦਾ ਮੇਰੀ ਇਹੋ ਹੀ ਹੈ ਕਿਉਂ ਸਾਡੇ ਜਪ ਚ ਪਹਿਲਾਂ ਆ ਜਾਂਦਾ ਹੈ ਆਖੇ ਮੰਗੇ ਦੇ ਦੇ ਅਸੀਂ ਇੱਦਾਂ ਗੁਰੂ ਮੰਤਰ ਜਪਣਾ ਹੈ ਜਿੰਨਾ ਵੀ ਜਪਣਾ ਹੈ ਹਰ ਵਾਰੀ ਮੰਗਣਾ ਹੈ ਉਹਦੇ ਕੋਲੋਂ ਆਖ ਆਖ ਕੇ ਮੰਗਣਾ ਹੈ ਪਰ ਗੁਰੂ ਮੰਤਰ ਆਖ ਕੇ ਜਪ ਕੇ ਆਖੇ ਮੰਗੇ ਦੇ ਦੇ ਰੁਦਾਤ ਕਰੇ ਦਾਤਾ ਭਾਖਿਆ ਪਾਓ ਅਪਾਰ ਕੋਈ ਲੇਖਾ ਨਾ ਛਾਡੇ ਇਸ ਭਾਖਿਆ ਨੂੰ ਆਪਾਂ ਬੋਲਣ ਲੱਗੇ ਭਾਖਿਆ ਸਾਚਾ ਸਾਹਿਬ ਸਾਚ ਨਾ ਏ ਜਪ ਇੱਥੇ ਹੈ ਉਹ ਝੂਠਾ ਸਾਹਿਬ ਕਹਿਣਾ ਸੀ ਕਿਸੇ ਨੇ ਜੀ ਉਹਦਾ ਨਾਮ ਸੱਚਾ ਨਾ ਹੁੰਦਾ ਉਹਨੂੰ ਸੱਚਾ ਸਾਹਿਬ ਤਾਂ ਦੇ ਕਹਿੰਦੇ ਉਹਦਾ ਨਾਮ ਸੱਚਾ ਹੈ ਸਾਚਾ ਸਾਹਿਬ ਸਾਚ ਨਾ ਏ ਕੀ ਕਰ ਉਹ ਭਾਖ ਉਹਨੂੰ ਪੰਜਾਬੀ ਪੁਰਾਣੀ ਪਿੰਡਾਂ ਦੀ ਬੋਲੀ ਹੈ ਕਹਿੰਦੇ ਹੁੰਦੇ ਆ ਵੀ ਤੂੰ ਚੰਗਾ ਜਾ ਕੋਈ ਯਾਰ ਕੋਈ ਭਾਖ ਹੀ ਐਵੇਂ ਉਹ ਨਾ ਹੋਵੇ ਵੀ ਮੁਰਦਾ ਬੋਲੇ ਤੇ ਕਫਨ ਹੀ ਪਾੜੇ ਚੰਗੀ ਜੀ ਭਾਖਿਆ ਕੱਢੀ ਮੂੰਹ ਚੋ ਇਹ ਭਾਖਣਾ ਸਾਡੀ ਮਾਂ ਬੋਲੀ ਪੰਜਾਬੀ ਚ ਹੈ ਬੋਲਣਾ ਔਰ ਉਹ ਹੈ ਪਰਮੇਸ਼ਰ ਦੇ ਨਾਮ ਦਾ ਬੋਲਣਾ ਜਾਂ ਜਪਣਾ ਸਾਚਾ ਸਾਹਿਬ ਸਾਚ ਨਾ ਏ ਭਾਖਿਆ ਪਿਆਰ ਨਾ ਭਾਖੀ ਭਾਓ ਅਪਾਰ ਮੈਨੇ ਲਿਮਿਟਲੈਸ ਕੋਈ ਗਿਣਤੀ ਨਾ ਕਰੀ ਮਾਲਾ ਲੈ ਕੇ ਵੀ ਮੈਂ ਇੰਨੀਆਂ ਹੀ ਮਾਲਾ ਫੇਰਨੀਆਂ ਰੱਬ ਨਾਲ ਠੇਕਾ ਨਾ ਕਰੀ ਤੋ ਆਖੇ ਅਪਾਰ ਜਪੀ ਚੱਲ ਔਰ ਕਿਸ ਤਰ੍ਹਾਂ ਜਪ ਬੇਨਤੀ ਰੂਪ ਹੋ ਕੇ ਜਪ ਆਖੇ ਮੰਗੇ ਦੇ ਦੇ ਫਿਰ ਉਦਾਤ ਕਰੇ ਦਾ ਤੌਰ ਇੱਥੇ ਵੀ ਸੱਚ ਨਾਨਕ ਕੀ ਅਰਦਾਸ ਜੀ ਉਹਦਾ ਮਤਲਬ ਹੈ ਵੀ ਮੈਂ ਸ਼ਬਦ ਜਪਦਾ ਜਪਦਾ ਹੀ ਅਰਦਾਸ ਰੂਪ ਹੋ ਜਾਂਦਾ ਵੀ ਮਹਾਰਾਜ ਮੈਨੂੰ ਦੇ ਹੋਰ ਅਰਦਾਸ ਇਹ ਨਹੀਂ ਹੈ ਜਿਹੜੀ ਆ ਖੜੋ ਕੇ ਪੁਜਾਰੀ ਗੁਰਦੁਆਰੇ ਚ ਕਰਦੇ ਆ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਬਾਣੀ ਚ ਨਹੀਂ ਹੈ ਕਿਤੇ ਲਿਖੀ ਇਹ ਪ੍ਰੇਮੀ ਸਿੱਖਾਂ ਨੇ ਉਸ ਵੇਲੇ ਦਸਮ ਪਾਤਸ਼ਾਹ ਤੋਂ ਬਾਅਦ ਦਸਾਂ ਪਾਤਸ਼ਾਹਾਂ ਦੇ ਨਾਂ ਯਾਦ ਕੀਤੇ ਹੈ ਸਾਰਾ ਅਸਲ ਅਰਦਾਸ ਕੀ ਹੈ ਹਾਂ ਸਿਫਤ ਕਰੀ ਅਰਦਾਸ ਜੀ ਉਹ ਮਹੱਲਾ ਪਹਿਲਾ ਸਿਫਤ ਹੈ ਨਰੋਲ ਨਾਮ ਜਪਣਾ ਅਮਲੀ ਅਮਲ ਨਾ ਅੰਬੜੇ ਮੱਛੀ ਨੀਰ ਨਾ ਹੋਏ ਮਹੱਲੇ ਪਹਿਲੇ ਦਾ ਸ਼ਬਦ ਉੱਥੇ ਜਾ ਕੇ ਵੀ ਖੀੜ ਤੇ ਆਉਂਦਾ ਹਾਂ ਸਿਫਤ ਕਰੀ ਅਰਦਾਸ ਜੀ ਉਹ ਫੇਰ ਮਹੱਲੇ ਪੰਜਵੇਂ ਨਾ ਇਹੋ ਪੂਣੀ ਕੱਤੀ ਤੂੰ ਠਾਕਰ ਤੁਮ ਪੈ ਅਰਦਾਸ ਇਸ ਕਰਕੇ ਅਰਦਾਸ ਸਾਡੀ ਜਿਹੜੀ ਬਾਣੀ ਦੇ ਮੁਤਾਬਕ ਆ ਉਹ ਬੇਨਤੀ ਰੂਪ ਹੋ ਕੇ ਨਾਮ ਜਪੀ ਜਾਣਾ ਹੈ ਤੋ ਕਹਿੰਦਾ ਮੈਂ ਇਸ ਸ਼ਬਦ ਦੇ ਜਪਣ ਨਾਲ ਹੀ ਆਪਣਾ ਸੌ ਮਾਲਕ ਪਾ ਲਿਆ
ਗੁਰ ਸ਼ਬਦੀ ਸਹ ਪਾਇਆ ਗੁਰ ਸ਼ਬਦੀ ਸਹ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਸੱਚ ਸੱਚ ਚੱਚੇ ਨੂੰ ਔਂਕੜਾ ਮੇਰਾ ਸ਼ਬਦ ਹੀ ਅਰਦਾਸ ਹੈ ਸੱਚ ਨਾ ਇਹ ਨੀ ਵੀ ਮੈਂ ਬਾਕੀਆਂ ਦੀ ਝੂਠੀ ਅਰਦਾਸ ਹੈ ਸੱਚੇ ਇੱਥੇ ਉਹ ਮੁਕਾਬਲਾ ਨਹੀਂ ਹੈ ਬਹੁਤ ਉੱਚਾ ਬ੍ਰਹਮ ਗਿਆਨ ਹੈ ਸੱਚ ਨਾਨਕ ਕੀ ਅਰਦਾਸ ਜੀਓ ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆਮਾਵਣ ਡੋਸੜੇ ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆਮਾਵਣ ਡੋਸੜੇ ਹਾਂ ਕਿਉਂ ਸਰਾਵਣੇ ਜਾਉਂਦੀਓ ਹਾਂ ਕਿਉਂ ਸਹਰਾਵਣੀ ਜਾਉਂਦੀਓ
ਅਸੀਂ ਪੰਨਾ 762 ਮਿਡਲ ਜੇ ਦੇ ਵਿੱਚ ਪੈਰਾਗ੍ਰਾਫ ਸ਼ੁਰੂ ਹੁੰਦਾ ਹੈ ਉਹਦੀ ਪਹਿਲੀ ਲਾਈਨ ਲੈ ਰਹੇ ਹਾਂ ਇਹ ਤਿੰਨੇ ਸ਼ਬਦ ਇਕੱਠੇ ਆਏ ਹੈ ਦੇਖੋ ਇਹਨਾਂ ਦੀ ਹੈਡਿੰਗ ਦੋ ਹੈਡਿੰਗ ਤੇ ਮਹੱਲੇ ਪਹਿਲੇ ਨੇ ਆਪੇ ਬਣਾਏ ਇੱਕ ਕੁਚੱਜੀ ਗਾਂ ਸੁਚੱਜੀ ਤੀਸਰਾ ਸ਼ਬਦ ਮਹੱਲੇ ਪੰਜਵੇਂ ਦਾ ਗੁਣਵੰਤੀ ਕਈ ਵਾਰੀ ਸਾਰੇ ਇਸ ਗਿਆਨ ਦੇ ਵਿੱਚ ਐਸੇ ਸ਼ਬਦ ਹੋਣਗੇ ਜਿਹੜੇ ਕਿ
ਅਗਰ ਪਿੱਛੜ ਅਸੀਂ ਜੇ ਐ ਲਗਾਤਾਰ ਪੜਾਂਗੇ ਤਾਂ ਉਹਨਾਂ ਦੀ ਸਮਝ ਆਏਗੀ। ਕੁਚੱਜੀ ਕਿ ਕੁਚੱਜੀ ਕਿਹਨੂੰ ਕਹਿੰਦੇ ਜਿਹਨੂੰ ਚੱਜ ਨਾ ਹੋਵੇ, ਸੁਚੱਜੀ ਜਿਹਨੂੰ ਚੱਜ ਹੋਵੇ, ਤੇ ਗੁਣਵੰਤੀ ਜਿਹ ਚ ਗੁਣ ਹੋ। ਮਹੱਲੇ ਪੰਜਵੇਂ ਦਾ ਸ਼ਬਦ ਹੈ ਗੁਣਵੰਤੀ, ਤੀਸਰਾ ਦੂਸਰਾ ਸ਼ਬਦ ਹੈ ਇੱਥੇ ਲਗਾਤਾਰ ਸੁਚੱਜੀ, ਔਰ ਪਹਿਲਾ ਸ਼ਬਦ ਹੈ ਕੁਚੱਜੀ। ਮਹੱਲਾ ਪਹਿਲਾ, ਪਹਿਲਾਂ ਕੁਚੱਜੀ ਆਪਣੇ ਆਪ ਨੂੰ ਕਹਿੰਦੇ ਹਨ। ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆ ਮਾਵਣੇ ਡੋਸੜੇ। ਮਾਵਣ ਡੋਸੜੇ ਦਾ ਮਤਲਬ ਹੈ ਮੇਰੇ ਚ ਬੇਹੱਦ ਗੁਨਾਹ, ਬੇਹੱਦ ਮੇਰੇ ਚ ਔਗਣ ਨੇ। ਇਹ ਪੋਠੋਹਾਰ ਦੀ ਉਧਰ ਦੀ ਬੋਲੀ ਹੈ, ਤਾਂ ਦੀ ਹਰ ਬੋਲੀ ਚ ਸਾਡੇ ਸ਼ਬਦ ਆਉਣਗੇ। ਅਮਾਵਣੇ ਵੀ ਮੇਰੇ ਚ ਬੜੇ ਡੋਸੜੇ ਨੇ, ਡੋਸੜੇ ਮੈਨੇ ਮੇਰੇ ਚ ਬਹੁਤ ਹੀ ਗੁਨਾਹ ਮੇਰੇ ਔਗਣ ਨੇ। ਮੈਂ ਕੁਚੱਜੀ ਹੈ, ਮੇਰੇ ਚ ਬੜੇ ਔਗਣ ਹੈ। ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ, ਮਾਂਜ ਵੀ ਪੋਠੋਹਾਰ ਦਾ ਲਫ਼ਜ਼ ਹੈ। ਅਮਾਵਣ ਡੋਸੜੇ ਵੀ ਮੇਰੇ ਚ ਬਹੁਤ ਗੁਨਾਹ ਨੇ। ਮੈਂ ਭਈ ਮਾਂਜ ਮੈਨੇ ਮੈਂ ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆ ਮਾਵਣ ਡੋਸੜੇ। ਹਾਂ ਮੈਂ ਕਿੱਦਾਂ ਉਸ ਸਾਹਿਬ ਨੂੰ ਰੋ ਸਕਦੀ, ਉਸਦੇ ਨਾਲ ਕਿੱਦਾਂ ਮਿਲ ਸਕਦੀ ਜਦਕਿ ਮੇਰੇ ਚ ਕੁਚੱਜੀ ਹੈ ਨੀ। ਹਾਂ ਕਿਉਂ ਸਹੁਰਾ ਬਣੇ ਜਾਉਂਦੀਓ, ਇਹ ਕੁਚੱਜਾ ਕਿਉਂ ਨੀ ਲਿਖ ਦਿੱਤਾ, ਸੁਚੱਜਾ ਕਿਉਂ ਨੀ ਲਿਖ ਦਿੱਤਾ, ਗੁਣਵੰਤਾ ਕਿਉਂ ਨੀ ਲਿਖ ਦਿੱਤਾ, ਇਹ ਫੀਮੇਲ ਜੈਂਡਰ ਕਿਉਂ ਹੈ? ਸਾਰੀ ਬਾਣੀ ਹੀ ਫੀਮੇਲ ਬਣ ਕੇ ਲਿਖੀ ਹੈ। ਇੱਕੋ ਇੱਕ ਹੀ ਇਸ ਗਿਆਨ ਨੇ ਪੁਰਖ ਮੰਨਿਆ ਹੈ, ਉਹ ਹੈ ਅਕਾਲ ਪੁਰਖ, ਉਹ ਹੈ ਸੱਤੇ ਸਾਚ ਸੱਤੇ ਨਾਮ ਅਕਾਲ ਮੂਰਤੇ ਅਜੂਨੀ, ਉਹ ਹੈ ਪੁਰਖ ਕਰਤਾ ਪੁਰਖ। ਇੱਕੋ ਹੀ ਪੁਰਖ ਹੈ ਸਾਡੇ ਤੇ, ਬਾਕੀ ਸਾਰੀਆਂ ਹੀ ਫੀਮੇਲ ਜੈਂਡਰ ਹੈ। ਹਾਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਇਹ ਸਾਰਾ ਤਾਂ ਲਿਖਿਆ ਹੈ ਵੀ ਗੁਰੂ ਨਾਨਕ ਤੋਂ ਪਹਿਲਾਂ ਇਸ ਫੀਮੇਲ ਸੈਕਸ ਨੂੰ, ਔਰਤ ਵਿਚਾਰੀ ਬੀਬੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਲਿਖਿਆ ਤੁਲਸੀ ਨੇ ਲਿਖ ਦਿੱਤਾ ਵੀ ਪਸ਼ੂ ਡੰਗਰ ਤੇ ਔਰਤ ਸੋਟੇ ਨਾਲ ਤੋਰਨੀ ਪੈਂਦੀ। ਮੈਂ ਉਹ ਚੀਜ਼ਾਂ ਦੱਸ ਰਿਹਾ ਜਿਨ੍ਹਾਂ ਚ ਇਨਕਲਾਬ ਆਇਆ ਸੀ ਮਹੱਲੇ ਪਹਿਲੇ ਨਾਲ। ਫਿਰ ਮਹਾਰਾਜ ਨਾ ਆਪਣੀ ਵਾਰ ਲਾਈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਪੰਡੋ ਹੀ ਪਾਂਡੂ ਜੇ ਪੰਡੇ ਬਾਹਜਨਕ ਹੋਏ। ਉਹ ਫਿਰ ਲਾਈਆਂ ਪੌੜੀਆਂ ਔਰ ਇਸ ਗਿਆਨ ਚ ਇਨਕਲਾਬ ਲਿਆ ਤਾ ਵੀ ਸਾਰੀ ਬਾਣੀ ਹੀ ਫੀਮੇਲ ਬਣ ਕੇ ਲਿਖੀ। ਬਹੁਤ ਘੱਟ ਥੋੜੀ ਜੀ ਐਸੀ ਹੈ, ਅਸੀਂ ਤਿੰਨ ਹੈਡਿੰਗ ਦੱਸ ਰਹੇ ਹਾਂ, ਕੁਚੱਜੀ ਸੁਚੱਜੀ ਤੇ ਗੁਣਵੰਤੀ। ਇਨ੍ਹਾਂ ਦਾ ਹੈਡਿੰਗ ਵੀ ਲਿਖ ਸਕਦੇ ਸੀ ਕੁਚੱਜਾ ਸੁਚੱਜਾ ਤੇ ਗੁਣਵੰਤਾ, ਪਰ ਨਹੀਂ, ਇਹ ਸੈਕਸ ਨੂੰ ਉੱਤੇ ਚੱਕਣਾ ਸੀ। ਮੁਸਲਮਾਨਾਂ ਚ ਤੁਸੀਂ ਦੇਖ ਹੀ ਰਹੋ, ਬਾਬੇ ਨਾਨਕ ਨੂੰ ਲਿਖਣਾ ਪੈ ਗਿਆ ਕਿ ਸੱਤੀ ਰੰਨੀ ਘਰੇ ਸਿਆਪਾ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਬਾਬੇ ਨਾਨਕ ਦੀ ਬਾਣੀ ਹੈ, ਉਸ ਵੇਲੇ ਮੁਸਲਮਾਨੀ ਜ਼ੋਰਾਂ ਤੇ ਸੀ ਔਰ ਇਹ ਐਸਾ ਗੱਜਿਆ, ਇਹਨੇ ਪ੍ਰਵਾਹ ਨਹੀਂ ਕੀਤੀ। ਇਨ੍ਹਾਂ ਨੇ ਸ਼ਬਦ ਦਿੱਤੇ ਵੀ ਸੱਤ ਸੱਤ ਰੰਨਾ ਘਰ ਚ ਪਾਈ ਜਾਂਦੇ ਹੋ, ਨਿਕਾਹ ਕਰੀ ਜਾਂਦੇ ਹੋ, ਸਿਆਪਾ ਪਿਆ ਰਹਿਣਾ ਘਰ ਚ, ਸੱਤੀ ਰੰਨੀ ਘਰੇ ਸਿਆਪਾ। ਫੇਰ ਪਾੜ ਕਹਿੰਦੇ ਕੱਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ ਚੁੱਕਾ ਧਰਮ ਵਿਚਾਰ, ਤੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਈ ਸਯਾਦ। ਕਹਿੰਦਾ ਮੈਂ ਆਪਣੀ ਅੱਖਾਂ ਦੇ ਸਾਹਮਣੇ ਦੇਖ ਰਿਹਾ ਜਿੱਦਾਂ ਬੁਲਬੁਲ। ਸਯਾਦ ਕਿਹਨੂੰ ਕਹਿੰਦੇ ਹੈ? ਸਯਾਦ ਪਰਸ਼ੀਅਨ ਉਰਦੂ ਦਾ ਲਫ਼ਜ਼ ਹੈ। ਸਯਾਦ ਕਹਿੰਦੇ ਜਿਹਨੇ ਬੁਲਬੁਲ ਪਾਲੀ ਹੋਵੇ ਤੇ ਉਹਨੂੰ ਪਿੰਜਰੇ ਚ ਰੱਖ ਦੋ, ਸਯਾਦ। ਕਹਿੰਦਾ ਏਦਾਂ ਇਹਨਾਂ ਨੇ ਬੁਰਕਿਆਂ ਚ ਡੱਕ ਡੱਕ ਕੇ ਆਪਣੀਆਂ ਜਨਾਨੀਆਂ ਨੂੰ ਕੈਦ ਕੀਤਾ ਹੈ ਔਰ ਉਹ ਕਮਜ਼ੋਰ ਹੋ ਗਈਆਂ। ਬੋਧਾ ਨਹੀਂ ਸਮਝ ਸਕੇਗਾ ਜਿਨ ਚੱਕਰ ਅਸੀਂ ਪਿੰਡਾਂ ਦੀ ਬੋਲੀ ਨਾ ਸਮਝਾਂਗੇ। ਕੋਈ ਛੱਤ ਦਾ ਬਾਲਾ ਬੋਧਾ ਹੋ ਜਾਏ ਤੇ ਉਹਨੂੰ ਕਹਿੰਦੇ ਦੀ ਯਾਰ ਇਹ ਬਾਲਾ ਬੋਧਾ ਹੈ, ਇਹਨੂੰ ਬਦਲਦੇ ਭਾਰ ਸਹਾਰਨ ਜੋਗਾ ਨਹੀਂ ਹੈ। ਏਦਾਂ ਸਾਰੀਆਂ ਜਨਾਨੀਆਂ ਇੱਕ ਇੱਕ ਨਾਲ ਕਿੰਨੀਆਂ ਕਿੰਨੀਆਂ ਨਿਕਾਹ ਕਰਕੇ ਤੇ ਬੋਧੀਆਂ ਕੀਤੀਆਂ ਸੀ ਔਰ ਬੁੜਪੀਆਂ ਚ ਡੱਕੀਆਂ ਸੀ ਉਹਨਾਂ ਦੀ ਕੋਈ ਆਜ਼ਾਦੀ ਨਹੀਂ ਸੀ ਰੰਨਾ ਹੋਈਆਂ ਬੋਧੀਆਂ ਉਹਨਾਂ ਨੂੰ ਮਸੀਹ ਚ ਜਾਣ ਦਾ ਹੱਕ ਨਹੀਂ ਹੈ ਇਸ ਕਰਕੇ ਦੋ ਪੈਰਲਲ ਐਸੀਆਂ ਚੀਜ਼ਾਂ ਹੋ ਰਹੀਆਂ ਉਧਰ ਹਿੰਦੂ ਚ ਉਹ ਸਾਰਾ ਹੀ ਪੈਰ ਦੀ ਜੁੱਤੀ ਸਮਝਦੇ ਸੀ ਔਰ ਆਪ ਪਰਮੇਸ਼ਰ ਬਣੇ ਸੀ ਪਤੀ ਪਰਮੇਸ਼ਰ ਨਹੀਂ ਸਾਡੇ ਵੀ ਉਹ ਲਾਵਾਂ ਕੱਲ ਪੜੀਆਂ ਸੀ ਨਾ ਮੁੰਡਾ ਅੱਗੇ ਤਲਵਾਰ ਫੜ ਕੇ ਕੁੱਕੜ ਵਾਂਗੂ ਕਲਗੀ ਲਾ ਕੇ ਮਰੇ ਹੋ ਜਾਂਦਾ ਬੀਬੀ ਵਿਚਾਰੀ ਨੂੰ ਲੜ ਫੜਾ ਦਿੰਦੇ ਜੇ ਇਹਨਾਂ ਦੇ ਵੱਡੇ ਵੱਡੇ ਗਿਆਨਵਾਨਾਂ ਨੂੰ ਪੁੱਛੀਆ ਭਿੰਡਰਾਂ ਵਾਲੇ ਮੈਂ ਜਰਨੈਲ ਸਿੰਘ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਤੁਸੀਂ ਇੱਕ ਦੋ ਗੇੜੇ ਚਲੋ ਇੱਕ ਤਿੰਨ ਗੇੜੇ ਨਹੀਂ ਦੋ ਗੇੜੇ ਬੀਬੀ ਨੂੰ ਅੱਗੇ ਹੋ ਕੇ ਲੱਗ ਲੈਣ ਦਿਓ ਕਹਿੰਦੇ ਜੀ ਮਹਾਰਾਜ ਜੇ ਲਿਖ ਜਾਂਦੇ ਵੀ ਪੱਲੇ ਤੈਂਡੇ ਲਾਗਾ ਤਾਂ ਦਿਸਿਆ ਉੱਥੇ ਲਿਖਿਆ ਪੱਲੇ ਤੈਂਡੇ ਲਾਗੀ ਬੀਬੀ ਨੂੰ ਵੀ ਪਿੱਛੇ ਲੱਗਣਾ ਮੈਂ ਕਿਹਾ ਇਹ ਕਮਲ ਦੇ ਕੁਝਿਆਂ ਨਾਲ ਕੀ ਗਿਆਨ ਦੀ ਗੱਲ ਕਰਨੀ ਤਾਂ ਐਸੀਆਂ ਰੀਤਾਂ ਸੀ ਆਪ ਤੋਰੀਆਂ ਜਿਹੜੀ ਹਿੰਦੂ ਰੀਤਾਂ ਹਾਲਾਂਕਿ ਕੱਲ ਰਾਤ ਕੱਲ ਦੀ ਬੈਠਕ ਜਿੱਥੇ ਸਾਡੇ ਕੋਲ ਆਨੰਦ ਮੈਰਿਜ ਐਕਟ ਹੈ ਸਿੰਘ ਸਭਾ ਸਾਹਿਬ ਨੇ ਪਾਸ ਕੀਤਾ ਕੋਈ ਲਾਵਾਂ ਦੀ ਲੋੜ ਨਹੀਂ ਹੈ ਮੁੰਡੇ ਕੁੜੀਆਂ ਬਿਠਾਲ ਕੇ ਦੋਨੋ ਆਲੇ ਦੁਆਲੇ ਸੰਗਤ ਬੈਠ ਕੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਪੜ ਕੇ ਖੀਰ ਲਈ ਕੁਣਕਾ ਵਰਤਾ ਦਿੰਦੇ ਸੀ ਸਾਰੇ ਇਹ ਰਸਮ ਹਿੰਦੂ ਰਸਮ ਹੈ ਜਿਹੜੀ ਫੇਰ ਜਾਗਰ ਹੋ ਰਹੀ ਹੈ ਕੱਲ ਦੱਸਿਆ ਸੀ ਵੀ ਨਾਮ ਧਾਰੀਏ ਹਲੀ ਤੱਕ ਅੱਗ ਦੇ ਦੁਆਲੇ ਲਾਵਾਂ ਲੈਂਦੇ ਸਾਡੀਆਂ ਲਾਵਾਂ ਨਹੀਂ ਹੈ ਸਾਡਾ ਆਨੰਦ ਮੈਰਿਜ ਐਕਟ ਪਾਸ ਹੋਇਆ ਪੰਜਾਬ ਚ ਲਾਗੂ ਹੈ ਤੇ ਇਸ ਕਰਕੇ ਇਹ ਸਾਰੇ ਜਿੰਨੇ ਸੀ ਇਸੇ ਤੋਂ ਆਏ ਸੀ ਵੀ ਇਸ ਸੈਕਸ ਨੂੰ ਇੰਨਾ ਗਰਾਹਤਾ ਸੀ ਮਹਾਰਾਜ ਨਾ ਹੋ ਸ਼ਬਦ ਠੋਕੇ ਫਿਰ ਆ ਇੱਥੇ ਤਿੰਨੇ ਸ਼ਬਦ ਇਕੱਠੇ ਆ ਗਏ ਕੁਚੱਜੀ ਸੁਚੱਜੀ ਤੇ ਗੁਣਵੰਤੀ ਤੇ ਇਹ ਸੁਚੱਜਾ ਕੁਚੱਜਾ ਤੇ ਗੁਣਵੰਤਾ ਨਹੀਂ ਹੈ ਇਸ ਕਰਕੇ ਸਾਰੀ ਬਾਣੀ ਪ੍ਰਭੂ ਅਕਾਲ ਪੁਰਖ ਹੀ ਸਾਡਾ ਸਾਰਿਆਂ ਦਾ ਪਤੀ ਹੈ ਕੋਈ ਬੰਦਾ ਪਤੀ ਪਰਮੇਸ਼ਰ ਨਹੀਂ ਹੋ ਸਕਦਾ ਇਸ ਕਰਕੇ ਮਹਾਰਾਜ ਨੇ ਇਨਕਲਾਬ ਲਿਆਤਾ ਪਿਛਲੀ ਫਿਲਾਸਫੀ ਚ ਔਰ ਸ਼ਬਦ ਦਿੱਤੇ ਅਸੀਂ ਇਹ ਪੰਨਾ 700 ਵਰਡ ਦੇ ਉੱਤੇ ਮਿਡਲ ਤੋਂ ਅਸੀਂ ਪਹਿਲਾ ਸ਼ਬਦ ਚੱਕਦੇ ਹਾਂ ਕੁਚੱਜੀ ਜਿਹਨੂੰ ਕੋਈ ਚੱਜ ਨਾ ਹੋਵੇ ਮਹਾਰਾਜ ਗਰੀਬੀ ਚ ਆਉਂਦੇ ਆ ਮਹੱਲਾ ਪੰਜਵਾਂ ਕਹਿੰਦਾ ਮੰਜ ਕੁਚੱਜੀ ਮੈਂ ਕੁਚੱਜੀ ਮੇਰੇ ਚ ਬੁੜੇ ਦੋਸਤ ਨੇ ਅਮਾਵਨ ਡੋਸੜੇ ਰਾਗ ਸੂਹੀ ਮਹੱਲਾ ਪਹਿਲਾ ਉੱਤੇ ਹੈਡਿੰਗ ਹੈ ਕੁਚੱਜੀ ਅਗਲੇ ਦੂਸਰੇ ਸ਼ਬਦ ਚ ਆਏਗਾ ਸੁਚੱਜੀ ਹੈਡਿੰਗ ਨੇ ਉਥੋਂ ਬਾਅਦ ਗੁਣਵੰਤੀ ਇਹਨਾਂ ਸ਼ਬਦਾਂ ਨੂੰ ਤੋੜਨਾ ਜਾਂ ਇੱਕੋ ਹੀ ਪੜ ਲੈਣਾ ਇਹ ਬੇਅਦਬੀ ਹੈ ਥੀਮ ਨੀ ਪੂਰਾ ਪੂਰੀ ਫੀਸਸ ਨੀ ਸਮਝ ਆਏਗੀ ਇਸ ਕਰਕੇ ਤਿੰਨੇ ਸ਼ਬਦ ਔਰ ਦੇਖੋ ਮਹੱਲੇ ਪੰਜਵੇਂ ਦੀ ਗਰੀਬੀ ਨਾ ਉਹ ਕੁਚੱਜੀ ਬਣਦਾ ਨਾ ਉਹ ਸੁਚੱਜੀ ਬਣਦਾ ਉਹ ਕਹਿੰਦਾ ਮੇਰੇ ਚ ਐਵੇਂ ਥੋੜੇ ਜਿਹੇ ਲਈ ਗੁਣ ਆਏ ਮੈਂ ਗੁਣਵੰਤੀ ਤੋ ਪੰਨਾ 762 ਇੱਥੋਂ ਸ਼ਬਦ ਸ਼ੁਰੂ ਹੁੰਦਾ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ
ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆਮਾਵਣ ਡੋਸੜੇ ਹੋ ਕਿਉਂ ਸਹਰਾ ਬਣੇ ਜਾਉਂ ਜੀਓ
ਮੈਂ ਰੱਬ ਨੂੰ ਕਿੱਦਾਂ ਮਿਲ ਸਕਦਾ ਮੈਨੂੰ ਤਰੀਕਾ ਨੀ ਆਉਂਦਾ ਉਹਨੂੰ ਮਿਲਣ ਦਾ ਮੇਰੇ ਤੇ ਜੇ ਰੀਝ ਪਏ ਤੇ
ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆਮਾਵਣ ਡੋਸੜੇ ਹਾਂ ਕਿਉਂ ਸਵਰਾਵਣੇ ਜਾਉਂਦੀਓ
ਕਹਿੰਦੇ ਕਈ ਚੜ੍ਹਦੀਆਂ ਕਲਾਂ ਚ ਕਈ
ਬੜੇ
ਬੜੇ ਭਗਤ ਪਏ ਬੜੇ ਬੜੇ ਨਾਮ ਜਪਣ ਵਾਲੇ
ਇੱਕ ਦੂ ਇੱਕੇ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਮ
ਐਸੀ ਗਰੀਬੀ ਗੁਰੂ ਮਹਾਰਾਜ ਕਹਿੰਦੇ ਤੇਰੇ ਇੰਨੇ ਰਾਖਵੇਂ ਕੁੱਤੇ ਨੇ ਦਰਬਾਰ ਚ ਪੱਠੇ ਪਏ ਨੇ ਤੂੰ ਉਹਨਾਂ ਨੂੰ ਫੇਰ ਰਿਹਾ ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰਾ ਨਾਂ ਗਲੇ ਹਮਾਰੇ ਜੇਵਰੀ ਜੈ ਖਿੰਚੂ ਤੇ ਜਾਊ ਮੇਰੀ ਦਰਬਾਰ ਚ ਜਾ ਨਹੀਂ ਹੈ ਉੱਥੇ ਤੇ ਤੇਰੇ ਦਰਬਾਰ ਦੇ ਇੰਨੇ ਕੁੱਤੇ ਹੈ ਰਾਖਵੇਂ ਮੈਂ ਤੇ ਬਗਾਨਾ ਕੁੱਤਾ ਮੈਨੂੰ ਤੇ ਸਾਰੇ ਜਿੱਦਾਂ ਪਿੰਡੀ ਥਾਈ ਬਾਹਰਲਾ ਕੁੱਤਾ ਆਣ ਕੇ ਆ ਜਾਏ ਕਿਸੇ ਦੂਸਰੇ ਪਿੰਡ ਚ ਉਹ ਜਿਹੜੇ ਪਿੰਡ ਦੇ ਕੁੱਤੇ ਹੁੰਦੇ ਨਾ ਉਹਦੇ ਆਲੇ ਦੁਆਲੇ ਕਾਲੇ ਪੀਲੇ ਭੂਸਲੇ ਤੇ ਡੱਬ ਖੜਬੇ ਉਹ ਸਭ ਉਹਦੇ ਆਲੇ ਦੁਆਲੇ ਹੋ ਮੋਟ ਪੂਛਾਂ ਚੱਕ ਚੱਕ ਕੇ ਉਹ ਵਿਚਾਰਾ ਪਿੱਛੇ ਪੂਛ ਲੁਕੋ ਕਿਤੇ ਰੂੜੀ ਤੇ ਬਹਿ ਜਾਂਦਾ ਤੇ ਚਿੱਟੇ ਚਿੱਟੇ ਦੰਦ ਕੱਢ ਲੈਂਦਾ ਏਦਾਂ ਦੀ ਗਰੀਬੀ ਮਹਾਰਾਜ ਆਪਣੀ ਸ਼ਬਦ ਲਿਖਦੇ ਇਤੇ ਕੁੱਕਰ ਹਾਂ ਵੀ ਗਾਨਾ ਭੌਂਕਾ ਇਸ ਤਨ ਤਾਈ ਮੈਂ ਭਗਤੀ ਨੀ ਕੀਤੀ ਭਗਤੀਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਨਾ ਮੇਰੀ ਦਰਗਾਹ ਚ ਜਾ ਹੈ ਨਾ ਮੇਰਾ ਕੋਈ ਨਾਂ ਹੈ ਮੈਨੂੰ ਪਤਾ ਉੱਥੇ ਜਿਹੜੇ ਰਾਖਵੇਂ ਕੁੱਤੇ ਹੈ ਮੈਂ ਬੇਗਾਨਾ ਹੈ ਮੇਰੀ ਅੰਦਰ ਜਾਈ ਨਹੀਂ ਹੈ ਉਧਰ ਕਬੀਰ ਸਾਹਿਬ ਕਹਿੰਦੇ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰਾ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੋ ਤਾਂ ਜਾਓ ਇਸੇ ਕਰਕੇ ਮਹੱਲਿਆਂ ਦੀ ਬਾਣੀ ਉੱਚੀ ਹੈ ਕਬੀਰ ਸਾਹਿਬ ਕਹਿੰਦੇ ਮੈਂ ਤੇਰਾ ਆਖਵਾਂ ਕੁੱਤਾ ਤੇਰੀ ਗੱਲ ਚ ਪਤਾ ਪਿਆ ਜਿੱਥੇ ਜਾਂਦਾ ਗੁਰੂ ਮਹਾਰਾਜ ਦੇਖੋ ਕੀ ਬਣਦੇ ਇਸ ਕਰਕੇ ਆਪਸ ਕੋ ਜੋ ਜਾਣੇ ਨੀਚਾ ਸੌ ਗਨੀਏ ਸਭ ਤੇ ਉੱਚਾ ਇਸ ਕਰਕੇ ਮਹੱਲਿਆਂ ਦੀ ਪਹਿਲਾਂ ਮਹੱਲਿਆਂ ਦਾ ਕੋਈ ਅੰਤ ਨਹੀਂ ਹੈ ਗਰੀਬੀ ਦਾ ਉਹ ਬਾਣੀ ਪਹਿਲਾਂ ਆਊਗੀ ਉੱਥੋਂ ਬਾਅਦ ਫਿਰ ਬਾਣੀ ਭਗਤਾਂ ਦੀ ਆਊਗੀ ਔਰ ਸ਼੍ਰੋਮਣੀ ਭਗਤ ਫਿਰ ਕਬੀਰ ਜੀ ਉਹਨੂੰ ਮੰਨਿਆ ਉਹ ਪਹਿਲਾਂ ਆਏਗਾ ਹਮੇਸ਼ਾ ਤੋ ਇੱਥੇ ਮਹਾਰਾਜ ਗਰੀਬੀ ਤੇ ਜਾ ਕੇ ਕਹਿੰਦੇ ਹੈ ਇੱਕ ਦੋ ਇੱਕ ਚੜ੍ਹਨ ਦੀਆਂ ਇੱਕ ਦੋ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਂ ਜੀਓ ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ ਆਮਾਵਨ ਜੋਸੜੇ ਇੱਥੇ ਥੋੜੇ ਜੇ ਕੋ ਬੰਦੇ ਥੋੜ ਜਾਓ ਮਹਾਂਪੁਰਖ ਬਣ ਜਾਂਦੇ ਸੰਸਾਰ ਬਣ ਜਾਂਦੇ ਉਹ ਕੋਈ ਕੋਈ ਟਿਕਾਣਾ ਹੀ ਨਹੀਂ ਹੈ ਹੋਮੇ ਦਾ ਉਧਰ ਸ਼ਬਦਾਂ ਦੇਖੀਏ ਤੇ ਗੁਰੂਆਂ ਦੀ ਆਜ ਇਹਨਾਂ ਨਾ ਹੈ ਮਾੜੋ ਜੇ ਉਹ ਮਹਾਂਪੁਰਖ ਸਾਰੇ ਜੋ ਕੋ ਉਹ ਵੀ ਫੁੱਲ ਦੇ ਕੋ ਆ ਕੋ ਆ ਕਿਉਂਕਿ ਗੁਰੂ ਨਾਨਕ ਸਿੱਖੀ ਦੀ ਜੜ ਕੀ ਹੈ ਸਿੱਖੀ ਦੀ ਜੜ ਗਰੀਬੀ ਹੈ ਜੇ ਜੜ ਸੁੱਕ ਗਈ ਦਰਖਤ ਆਪੇ ਸੁੱਕ ਜਾਊਗਾ ਸਾਰੀ ਸਿੱਕੀ ਸੁੱਕੀ ਪਈ ਹੈ ਕਿਉਂਕਿ ਜੜ ਗਰੀਬੀ ਹੈ
ਆਮਾਵਨ ਡੋਸੜੇ ਹਾਂ ਕਿਉਂ ਸਰਾਵਣ ਜਾਉਂਦੀਓ ਇੱਕ ਦੂ ਇੱਕੇ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਂ ਦਿਓ ਜਿੰਨੀ ਸਖੀ ਸਹੁਰਿਆ ਜਿੰਨੀ ਸਖੀ ਸਹੁਰਿਆ ਸੇ ਅੰਬੀ ਛਾਵੜੀ ਜਿਓ
ਪੁਠਵਾਰੀ ਬੋਲੀ ਹੈ ਕਿਹਦੀ ਜਿਹਨਾਂ ਨੇ ਤੇ ਸ਼ੌਹਰ ਆਵੇ ਆ ਜਦੋਂ ਸੌਣ ਭਾਦੋਂ ਚ ਕਿਤੇ ਤਾੜਕਾ ਲੱਗਾ ਹੋਵੇ ਭਾਦੋਂ ਦਾ ਤੇ ਅੰਬਾਂ ਦੇ ਦਰਖਤ ਥੱਲੇ ਉਧਰ ਆਲੇ ਦੁਆਲੇ ਜ਼ਮੀਨ ਵੀ ਗਿੱਲੀ ਹੋਵੇ ਹੁੱਸੜ ਹੋਵੇ ਤੇ ਅੰਬੀ ਦੀ ਠੰਡੀ ਛਾਂ ਹੁੰਦੀ ਹੈ ਅੰਬਾਂ ਨੇ ਉਹਦੇ ਤੇ ਟਿੱਕੀ ਮੰਜੀ ਲੈ ਕੇ ਬੰਦਾ ਮਲਾਂਜੂ ਪੀ ਕੇ ਸੁੱਤਾ ਹੋਵੇ ਕਿਸੇ ਅੰਬਾਂ ਦਾ ਉਹਦੀ ਮੁੱਠੀ ਨੀ ਮੀਚ ਹੁੰਦੀ ਇੰਨਾ ਉਹ ਠੰਡੀ ਅੰਬੀ ਦੀ ਛਾਂ ਇੱਥੇ ਮਹਾਰਾਜ ਕਹਿੰਦਾ ਜਿਨ੍ਹਾਂ ਨਾਲ ਸਹੁਰਾ ਵਿਆਹ ਉਹ ਏਦਾਂ ਮਜ਼ੇ ਲੈ ਰਹੇ ਜਿੰਨਾ ਅੰਬੀ ਦੀ ਛਾਂ ਥੱਲੇ ਸੱਤੇ ਹੁੰਦੇ
ਜੀਨੀ ਸਖੀ ਸਹੁਰਾ ਵਿਆ ਸੇ ਅੰਬੀ ਛਾਵੜੀ
ਅੰਬਾਂ ਦੀ ਛਾਂ ਥੱਲੇ ਸੱਤੇ ਆ
ਸੇ ਅੰਬੀ ਛਾਵੜੀ
ਕਹਿੰਦੇ ਮੇਰੀ ਚੇ ਗੁਣ ਨਹੀਂ
ਛੇ ਗੁਣ ਮੰਜ ਨਾ ਆਵਣੀ
ਦੇਖੋ ਸ਼ਬਦ ਦੀ ਗਰੀਬੀ
ਛੇ ਗੁਣ ਮੰਜ ਨਾ ਆਵਣੀ ਹਾਂ ਕਹਿ ਜੀ ਦੋਸਤ
ਮੈਂ ਕਿਹਨੂੰ ਦੋਸ ਦਵਾਂ ਮੇਰਾ ਆਪਣਾ ਦੋਸ ਹੈ ਕਿਉਂ ਮੰਜ ਕੁਚੱਜੀ
ਕੁਚੱਜੀ ਮੰਜ ਕੁਚੱਜੀ ਆਮਾਵਨ ਡੋਸੜੇ ਹਾਂ ਕਿਉਂ ਸਰਾਵਣ ਜਾਉਂਦੀਓ ਕਿਆ ਗੁਣ ਤੇਰੇ ਵਿਥਰਾ ਕਿਆ ਗੁਣ ਤੇਰੇ ਵਿਥਰਾ ਹਾਂ ਕਿਆ ਕਿਆ ਕਿੰਨਾ ਤੇਰਾ ਨਾਂ ਜਿਓ
ਕਿੰਨਾ ਆ ਜਿਹਨੂੰ ਤੁਸੀਂ ਭਾਪਿਆਂ ਦੀ ਬੋਲੀ ਕਹਿੰਦੇ ਨੇ ਸਾਰੀ ਬੋਲੀ ਉੱਥੇ ਛਾਉਣੀ
ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜਿਓ ਇੱਕ ਤੂ ਟੋਲੇ ਨਾ ਅੰਭਣਾ ਹਾਂ ਸਾਧ ਕੁਰਬਾਨੇ ਤੇਰੇ ਜਾਉ ਜਿਓ ਮਾਂਜ ਕੁਚੱਜੀ ਕੁਚੱਜੀ
ਕਿੱਦਾਂ ਕੁਚੱਜੀ ਹੈ ਮੈਨੂੰ ਆਹ ਚੀਜ਼ਾਂ ਜ਼ਿਆਦਾ ਚੰਗੀਆਂ ਲੱਗਦੀਆਂ
ਸੋਏ ਨਾ ਰੂਪਾ ਰੰਗਲਾ
ਸੋਨਾ ਮੈਨੂੰ ਬੜਾ ਚੰਗਾ ਲੱਗਦਾ ਰੁਪਾ ਕਹਿੰਦੇ ਰੁਪਏ ਨੂੰ ਨੀ ਬਾਣੀ ਚ ਰੁਪਾ ਆ ਜੇ ਉਹ ਚਾਂਦੀ ਹੈ ਸੋਨਾ ਦੀ ਚਾਂਦੀ ਇਹ ਮੈਨੂੰ ਬੜੇ ਚੰਗੇ ਲੱਗਦੇ ਆ ਤੇ ਸਿੱਖਾਂ ਨੂੰ ਤੇ ਇੰਨੇ ਪਿਆਰੇ ਆ ਨਾ ਹਰਿਮੰਦਰ ਸਾਹਿਬ ਤੇ ਸੋਨਾ ਚਾੜ ਦਿੱਤਾ ਲੁੱਟ ਦੀ ਮਾਰਦਾ ਮਹਾਰਾਜਾ ਰਣਜੀਤ ਸਿੰਘ ਪੁਜਾਰੀਆਂ ਦੇ ਮੂੰਹ ਬੰਦ ਕਰਨ ਗੋਲਡਨ ਟੈਂਪਲ ਆ ਬੜੀ ਸ਼ਾਨ ਨਾਲ ਕਹਿੰਦੇ ਸਰ ਉੱਤੇ ਸੋਨਾ ਸਾਰਾ ਟੈਕਸ ਦਾ ਹੁੰਦਾ ਜੋ ਮਹਾਰਾਜ ਜੋ ਲੜਾਈਆਂ ਲੜੀਆਂ ਬੇਚਾਰੇ ਗਰੀਬ ਪਠਾਣਾ ਲੋਕਾਂ ਦਾ ਜਿੰਨਾ ਮਾਮ ਜਿੰਨਾ ਖਜ਼ਾਨਾ ਕਾਹਦਾ ਹੁੰਦਾ ਰਾਜੇ ਦਾ ਟੈਕਸ ਚ ਹੁੰਦਾ ਉਹ ਜਿੰਨਾ ਵੀ ਸਾਰਾ ਸੀ ਲੁੱਟ ਮਾਰਦਾ ਸੋਨਾ ਸੋਨਾ ਚੜਾ ਤਾ ਔਰ ਅਸੀਂ ਬੜੇ ਫਖਰ ਨਾਲ ਫੋਟੋ ਲਾਉਂਦੇ ਜੀ ਗੋਲਡਨ ਟੈਂਪਲ ਉਧਰ ਬਾਬਾ ਜਲੂਸ ਕੱਢ ਰਿਹਾ ਇਹਦਾ
ਸੋਏ ਨਾ ਰੂਪਾ ਰੰਗ ਲਾ ਤੇ ਸੋਏ ਨਾ ਰੂਪਾ ਰੰਗ ਲਾ ਮੋਤੀ ਤੈ ਮਾਣਿਕ ਜੀਓ
ਇੱਕ ਮੋਤੀ ਹੁੰਦਾ ਹੀਰਾ ਹੁੰਦਾ ਇੱਕ ਮਾਣਕ ਹੁੰਦਾ ਅੱਜ ਤੱਕ ਕੁੱਖ ਵੀ ਨੀ ਦੇਖਿਆ ਹੁੰਦੇ ਹੋਣਗੇ ਪਰ ਏਦਾਂ ਦੇ ਪਹਿਲਾਂ ਸਾਰੇ ਹੀਰੇ ਮੋਤੀ ਸਾਰੇ ਇਹ ਉਹ ਉਸ ਵੇਲੇ ਦੀ ਜਦੋਂ ਕਿ ਬੜੇ ਬੜੇ ਰਾਜੇ ਮਹਾਰਾਜੇ ਦਾ ਸਾਰੇ ਹੁੰਦੀਆਂ ਸੀ
ਸੋਏ ਨਾ ਰੂਪਾ ਰੰਗ ਲਾ ਮੋਤੀ ਤੈ ਮਾਣਿਕ ਜਿਓ
ਕਹਿੰਦਾ ਇਹਨਾਂ ਵਸਤੂ ਸਾਇ ਨਾ ਦਿੱਤੀਆਂ ਸੀ ਇਹਨੂੰ ਇਹਦੇ ਨਾਲ ਹੀ ਚਿੱਤ ਲਾ ਲਿਆ
ਇਸੇ ਵਸਤੂ ਸਹੇ ਦਿੱਤੀਆਂ
ਇਹ ਅਸੀਂ ਮਾਣਨੀਆਂ ਨੀ ਹੈ
ਸੇ ਵਸਤੂ ਸਹੇ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ
ਹਾਲਾਂਕਿ ਚਿੱਤ ਲਾਉਣਾ ਸੀ ਪਰਮਾਤਮਾ ਨਾਲ ਉਹ ਜ਼ਿਆਦਾ ਇਹ ਨੀ ਹੈ ਵੀ ਅਸੀਂ ਇਹਨਾਂ ਨੂੰ ਭੋਗਣਾ ਨਹੀਂ ਹੈ ਇਹਨਾਂ ਦੇ ਵਿੱਚ ਮਾਇਆ ਪਾਇਆ ਇਹ ਚੀਜ਼ਾਂ ਭੋਗਦੇ ਹੋਏ ਸਾਡੇ ਅੰਦਰੋਂ ਜਿਹੜਾ ਚਿੱਤ ਹੈ ਉਹ ਰੱਬ ਨਾਲ ਲੱਗਾ ਰਹੇ ਇਸ ਕਰਕੇ ਜਿਹੜਾ ਚਿੱਤ ਹੈ ਉਹ ਮਰ ਐਸੀ ਆਸਾਨ ਰਾਸਤਾ ਹੈ ਸਹਿਜ ਮਾਰਗ ਹੈ ਜੇ ਕੋਈ ਬੰਦਾ ਇਹ ਸਮਝ ਲੈ ਨਾ ਭਈ ਸਿੱਖੀ ਬਹੁਤ ਮੁਸ਼ਕਲ ਹੈ ਸਾਰਾ ਕੁਝ ਛੱਡਣਾ ਪੈਣਾ ਕੀ ਕੁਝ ਕਰਨਾ ਨਹੀਂ ਮਹਾਰਾਜ ਕਹਿੰਦਾ ਇੱਕ ਚੀਜ਼ ਛੱਡ ਦੇ ਦੁਬਦਾ ਛੱਡ ਦੇ ਦੁਬਦਾ ਹੈ ਰੱਬ ਤੋਂ ਬਗੈਰ ਕੁਝ ਹੋਰ ਹੌਬੀ ਹੋ ਜਾਣੀ ਬੰਦੇ ਦੀ ਰੱਬ ਤੋਂ ਬਗੈਰ ਕੋਈ ਹੋਰ ਜ਼ਿੰਦਗੀ ਦਾ ਸ਼ੌਕ ਜਾਂ ਹੋਰ ਪਰਚਾ ਜਿਹਦੇ ਨਾਲ ਜ਼ਿਆਦਾ ਪਰਚ ਜਾਏ ਮਨ ਆ ਸ਼ਬਦ ਅਲ ਇਸ ਬੰਦਗੀ ਅਲ ਨਾਮ ਅਲ ਰੱਬ ਅਲ ਇਹਦੇ ਨਾਲ ਪਰਚਾਏ ਇਹਨੂੰ ਕਹਿੰਦੇ ਬਾਕੀ ਸਾਰੇ ਕੰਮਾਂ ਚ ਦੁਬਦਾ ਮਹਾਰਾਜ ਨੇ ਮੰਨੀ ਹੈ ਇਹ ਕਨੇਹੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਨ ਕਾਢੀਏ ਸਾਧੀ ਰਹੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕੇ ਨਾ ਆਖੀ ਜੇ ਲੇਖੇ ਵਰਤੇ ਸੋਏ ਮਤਲਬ ਇਹ ਐਸੀ ਆਸ਼ਕ ਇਸ਼ਕ ਮਸ਼ੂਕੀ ਦੀ ਖੇਡ ਹੈ ਇਹਦੇ ਚ ਜੇ ਦੂਜਾ ਕੋਈ ਖਿਆਲ ਇੱਕੋ ਖਿਆਲ ਕਰ ਐਸਾ ਵੜੇ ਐਸਾ ਬਾਬਾ ਲਹਿਣਾ ਮੁੰਡਾ ਨੌਜਵਾਨ ਵੜਿਆ ਗੁਰੂ ਨਾਨਕ ਦੀ ਪੋਥੀ ਸਮਝ ਸਮਝ ਕੇ ਗਿਆਨ ਵਿੱਚੇ ਉਹਦਾ ਅੰਗ ਹੀ ਬਣ ਗਿਆ ਜੋਤ ਹੀ ਲੈ ਗਿਆ ਹਰ ਵੇਲੇ ਪੋਥੀ ਸਮਝਦਾ ਸੀ ਹਰ ਵੇਲੇ ਗਿਆਨ ਸਮਝਦਾ ਸੀ ਔਰ ਉਹ ਫਿਰ ਸਾਰੀ ਉਮਰ ਆਪਣਾ ਗਿਆਨ ਨਾਲ ਲਿਖ ਸਕਿਆ ਉਹਨੇ ਥੋੜੇ ਜਿਹੇ ਸਲੋਕ ਲਿਖੇ ਐਡਾ ਵੱਡਾ ਗੁਰੂ ਦੂਸਰਾ ਨੌਜਵਾਨ ਅਵਸਥਾ ਚ ਔਰ ਘਰ ਵਾਲੀ ਵੀ ਨਾਲ ਦੋਨੋਂ ਹੀ ਲੱਗੇ ਹੈ ਔਰ ਕਿਸੇ ਦਾ ਬੀਬੀ ਦਾ ਨਾਂ ਨੀ ਆਇਆ ਉਹਦੀ ਘਰ ਵਾਲੀ ਦਾ ਨਾਂ ਆ ਗਿਆ ਸਾਰੇ ਸਾਡੇ ਗ੍ਰੰਥ ਚ ਮਾਤਾ ਖੀਵੀ ਨੇਕ ਜਨ ਜਿਸ ਬਹੁਤ ਹੀ ਛਾਂ ਪੁੱਤਰ ਆਈ ਲੰਗਰ ਦਾਲ ਤੋਂ ਅੰਡੀਏ ਦਾ ਸਮਰਥ ਉਹ ਬੀਬੀ ਨਾਂ ਉਹ ਨਾਂ ਆ ਗਿਆ ਦਾ ਇਸ ਗਿਆਨ ਚ ਇਹ ਦੋਨੋਂ ਜਿਹੜੇ ਮੁੰਡਾ ਕੁੜੀ ਨੌਜਵਾਨ ਅਵਸਥਾ ਚ ਐਡਾ ਗਿਆਨ ਲੈ ਗਏ ਔਰ ਬਾਬੇ ਨੂੰ ਇਸੇ ਤਰ੍ਹਾਂ ਉਹਦੇ ਸ਼ਬਦ ਪੜ੍ਹਦੇ ਹੋਣੇ ਸਮਝਦੇ ਹੋਣੇ ਉਹਦੇ ਮੁਤਾਬਕ ਚੱਲ ਕੇ ਆਪਣਾ ਗਿਆਨ ਨੀ ਲਿਖਿਆ ਸਿਰਫ ਸਲੋਕ ਥੋੜੇ ਜਿਹੇ ਲਿਖੇ ਉਹਦਾ ਕੋਈ ਛੰਦ ਨੀ ਮਿਲੂ ਵਾਰ ਨੀ ਮਿਲੂ ਸ਼ਬਦ ਨੀ ਮਿਲੂ ਮਹੱਲੇ ਦੀ ਜੀਤ ਔਰ ਇਸ ਕਰਕੇ ਤੀਜਾ ਮਹੱਲਾ ਫਿਰ ਆਇਆ ਗੁਰੂ ਅਮਰਦਾਸ ਸਾਹਿਬ ਫਿਰ ਬਾਣੀ ਆਈ ਲੇਕਿਨ ਇਹ ਦੂਜੇ ਮਹੱਲੇ ਦੇ ਸਿਰਫ ਸਲੋਕ ਨੇ
ਤੋ ਦੂਜੇ ਮਹੱਲੇ ਦਾ ਉਹ ਕੀ ਸੀ?
ਇਹੋ ਸੀ ਵੀ ਦੁਬਦਾ ਗਵਾ ਦੋ। ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸੱਚੀ ਗੱਲ ਲੱਗਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਸਾਰਿਆਂ ਨੂੰ ਪਤਾ ਸੀ ਵੀ ਇਹਨੇ 26 ਸਾਲ 9 ਮਹੀਨੇ 13 ਦਿਨ ਬਾਅਦ ਇਹ ਬਾਬੇ ਬਕਾਲਿਓ ਨਿਕਲੇ ਹੈ। ਉੱਥੇ ਆਣ ਕੇ ਅਨੰਦਪੁਰ ਸਾਹਿਬ ਬੜੀਆਂ ਬਿਲਡਿੰਗਾਂ ਬਣਾਉਣ ਲੱਗ ਪਏ, ਸਭ ਕੁਛ ਕਿਸੇ ਫਕੀਰ ਨਾਲ ਕਿਹਾ, ਮੁਸਲਮਾਨ ਜਾਂਦਾ ਸੀ, ਆਪਕੇ ਤੋਂ ਜੋ ਗੁਰੂ ਨਾਨਕ ਥੇ ਵੋ ਤੋ ਫਕੀਰ ਥੇ, ਆਪ ਉਨਕੀ ਗੱਦੀ ਪੈ ਹੈ, ਆਪ ਜੇ ਸਾਰਾ ਕਿਆ ਬਣਾ ਰਹੇ ਹੈ, ਉਨ੍ਹਾਂ ਤੇ ਦੁਨੀਆਂ ਛੋੜੀ ਸੀ ਔਰ ਦੰਦੇ ਸਾਰੇ ਜੇ ਦੁਨੀਆਂ ਛੋੜੀ ਸੀ ਉਹਨਾਂ ਨੇ, ਆਪਣੇ ਜੀ ਕਿਆ ਕਰ ਰਹੇ ਹੈ? ਗੁਰੂ ਤੇਗ ਬਹਾਦਰ ਸਾਹਿਬ ਬੜੇ ਪਿਆਰ ਨਾਲ ਕਹਿਣ ਲੱਗੇ, ਸਾਈਂ ਜੀ ਉਹਨਾਂ ਨੇ ਦੁਨੀਆਂ ਨਹੀਂ ਛੋੜੀ ਸੀ, ਉਹਨਾਂ ਨੇ ਮਾਇਆ ਛੋੜੀ ਸੀ। ਦੁਨੀਆਂ ਚ ਰਹਿੰਦੇ ਹੋਏ ਮਾਇਆ ਨੂੰ ਛੱਡਣਾ ਹੈ, ਮਾਇਆ ਹੈ ਦੁਬਦਾ। ਉਹਨਾਂ ਨਾਲ ਰਾਜ ਜੋ ਕੀਤਾ ਸੀ, ਮਹੱਲੇ ਪੰਜਵੇਂ ਦਾ ਸ਼ਬਦ ਹੈ ਕੋਈ ਐਸੋ ਜੋ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜਯੋਗ ਕਮਾਵੇ। ਅਸੀਂ ਇਹ ਰਾਜਯੋਗ ਸਿੱਖਾਂ ਲਈ ਹੈ ਔਰ ਸਹਿਜ ਮਾਰਗ ਹੈ, ਨਾਨਕ ਸਤਿਗੁਰੂ ਪੇਟਿਆਂ ਪੂਰੀ ਹੋਵੇ ਯੋਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਜਿਹੜਾ ਦੁਬਦਾ ਨੂੰ ਸਮਝ ਗਿਆ ਉਹ ਰਾਜਯੋਗ ਕਰ ਗਿਆ। ਇਸ ਕਰਕੇ ਰੱਬ ਦੇ ਪਿਆਰ ਤੋਂ ਬਗੈਰ, ਰੱਬ ਦੀ ਆਸ਼ਕੀ ਤੋਂ ਬਗੈਰ ਦੂਜਾ ਸਾਰਾ ਹੀ ਭਾਉ ਹੈ, ਲੇਕਿਨ ਸਾਡਾ ਭਾਉ ਤੇ ਲੱਗਾ ਹੈ ਸੋਏ ਨਾ ਰੂਪਾ ਰੰਗ ਲਾ, ਸੋਏ ਨਾ ਰੂਪਾ ਰੰਗ ਲਾ, ਮੋਤੀ ਤੈ ਮਾਣਿਕ ਜਿਓ, ਛੇ ਵਸਤੂ ਸਹਿ ਦਿੱਤੀਆਂ। ਤੈਨੂੰ ਦਿੱਤੀਆਂ ਮਾਣ, ਪਰ ਇਹਨਾਂ ਨੇ ਚੇਤਨ ਲਾ,
ਛੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜਿਓ।
ਅਗਲੀ ਐਸੀ ਫੋਟੋ ਖਿੱਚੀ ਹੈ ਮਹਾਰਾਜ ਨੇ ਜਿਹੜੇ ਸਾਰੇ ਸਿੱਖੀ, ਓਹੋ ਮੈਂ 20 ਸਾਲ ਪਹਿਲਾਂ ਜਦੋਂ ਆਇਆ ਇੱਥੇ, ਖਰੇ ਕਿੰਨੇ 2-3 ਗੁਰਦੁਆਰੇ ਹੁੰਦੇ ਸੀ, ਸਟਾਕਟਨ ਹੁੰਦਾ ਸੀ, ਹੁਣ ਤੇ ਇੰਨੇ ਮੰਦਰ ਇੰਨੇ ਗੁਰਦੁਆਰੇ ਬਣ ਗਏ ਨਾ, ਜਿੰਨੀ ਚਿਕਰ ਪਹਿਲਾਂ ਸਾਡੇ ਦੇਖਦਿਆਂ ਦੀ ਅੱਖਾਂ ਦੀ ਹਾਲਤ ਹੈ ਵੀ ਜਦੋਂ ਆਪਣੇ ਘਰਾਂ ਘਰਾਂ ਚ ਕੀਰਤਨ ਕਰਦੇ ਸੀ ਜਾਂ ਸ਼ਬਦ ਚੌਂਕੀ ਲਾਉਂਦੇ ਸੀ, ਹੁਣ ਤੇ ਕੱਟੇ ਜੱਦਣ ਗੁਰਦੁਆਰਾ ਜਿੱਥੇ ਜਿੱਥੇ ਬਣ ਗਿਆ ਉੱਥੇ ਪਵਾੜੇ ਦੀ ਜੜ ਬਣ ਗਈ, ਔਰ ਜਿੰਨੇ ਬਣਾਇਆ ਉਹਨੂੰ ਪਹਿਲਾਂ ਉਹਨੂੰ ਕੱਢਿਆ। ਇਹ ਜਿਹੜਾ ਬਾਹਰ ਗੁਰਦੁਆਰਾ ਬਣਾਉਣਾ ਹੈ, ਇਹੋ ਹੀ ਮਹਾਰਾਜ ਨੇ ਇੱਥੇ ਕਿਹਾ, ਇਹ ਹਿੰਦੂ ਕਰਦੇ ਸੀ। ਇਹ ਜਿਹੜੇ ਮੰਦਰ ਮਿਲਦੇ ਨੇ ਜਾ ਕੇ, ਤੁਸੀਂ ਸੈਂਟਰਲ ਇੰਡੀਆ ਗਾਂ ਮਦਰਾਸ ਵੱਲ ਦੇਖੋ ਜਾ ਕੇ ਸਮੁੰਦਰ, ਇਹੜੇ ਮੰਦਰ ਪੱਥਰਾਂ ਦੇ ਔਰ ਪੁੱਥਰ ਕੀਤੇ ਰੋਸ ਜਿਓ, ਮਹਾਰਾਜ ਕਹਿੰਦਾ, ਮਹਾਰਾਜ ਹੈਰਾਨਗੀ ਦੀ ਨਹੀਂ ਗੱਲ ਵੀ ਗੁਰੂ ਕਾਲ ਵੇਲੇ ਕੋਈ ਗੁਰਦੁਆਰਾ ਨਹੀਂ ਸੀ, ਹੈਰਾਨਗੀ ਨਹੀਂ ਹੈ ਬਾਬੇ ਨਾਨਕ ਗੁਰੂ ਅੰਗਦ ਕਿਸੇ ਤਰ੍ਹਾਂ ਮਹੱਲੇ ਪੰਜਵੇਂ ਦੇ ਸਿਰ ਜਿਹੜਾ ਲਾਉਂਦੇ ਹੋ ਗੁਰੂ ਅਰਜਨ ਦੇ ਸਿਰ, ਹਰਿਮੰਦਰ ਬਣਾਇਆ ਇਹ ਬਾਅਦ ਬਣਾਇਆ ਉਦਾਸੀਆਂ ਨੇ, ਇਹ ਬੜਾ ਭਾਰਾ ਵਾਟਰ ਸਕੈਂਡਲ ਹੈ, ਜਿੱਦਾਂ ਵਾਟਰ ਗੇਟ ਸਕੈਂਡਲ ਅਮਰੀਕਾ ਚ ਹੋਇਆ, ਸਾਡੇ ਨਾਲ ਪਾਣੀ ਦਾ ਸਕੈਂਡਲ ਹੋਇਆ ਛੱਪੜ ਦਾ, ਇਹਨੂੰ ਗੁਰੂ ਕਾ ਚੱਕ ਕਹਿੰਦੇ ਸੀ। ਹਰਿਮੰਦਰ ਇਹ ਸਰੀਰ ਹੈ, ਅਸੀਂ ਲਿਆ ਰਹੇ ਗਾਂ ਸ਼ਬਦ, ਹਰਿਮੰਦਰ ਗੁਰੂ ਅਰਜਨ ਦਾ ਨਹੀਂ ਬਣਾਇਆ, ਆਪੇ ਕਹਾਣੀ ਬਣਾਈ ਹੈ ਜੀ, ਮੀਆਂ ਮੀਰ ਆਏ ਫਿਰ ਉਹ ਟਵੇਟਰ ਖਾਈ ਉਹਨੇ ਉਲਟੀ ਰੱਖ ਦਿੱਤੀ, ਤੇ ਲੈ ਕਦੀ ਰਾਜ ਉਲਟੀ ਇਹ ਉੱਟੀ ਰੱਖਦੇ, ਉਹਦੇ ਹੱਥੋਂ ਰਖਾਈ ਤੇ ਕਹਿੰਦੇ ਨਾ ਮੀਆਂ ਮੀਰ ਨਾ ਸਿੱਧੀ ਹਿੱਟ ਰੱਖੀ, ਤੇ ਉਹ ਰਾਜ ਕਹਿੰਦੇ ਜੀ ਤੁਸੀਂ ਉਲਟੀ ਮੈਂ ਐ ਰੱਖਣੀ ਚਾਲ ਐ ਬਣਦੀ ਹੈ। ਉਹਨਾਂ ਨੇ ਪਲਤੀ ਫਿਰ ਕਹਿਤਾ ਜੀ ਅੱਜ ਤੋਂ ਬਾਅਦ ਇਹ ਹਰਿਮੰਦਰ ਕਦੀ ਫਿਰ ਸਾਰਾ ਟੱਠੇ, ਕੋਈ ਵਜੂਦ ਨੀ, ਅਸੀਂ ਪਿੱਛੇ ਸਾਫ਼ ਕਹਿਡੇ ਆ ਰਹੇ ਹਾਂ ਵੀ ਸਾਡੇ ਨਾਲ ਇਹ ਸਕੈਂਡਲ ਹੋਏ ਆ। ਇਹਦਾ ਨਾਂ ਗੁਰੂ ਕਾ ਚੱਕ ਸੀ ਔਰ ਅੰਮ੍ਰਿਤਸਰ ਨਾਂ ਕੋਈ ਨੀ, ਸਰੋਵਰ ਦੀ ਮਹੱਤਤਾ ਲਈ ਇਹਦਾ ਨਾਂ ਅੰਮ੍ਰਿਤਸਰ ਰੱਖਿਆ, ਔਰ ਹਰਿਮੰਦਰ ਦੁਰਗਿਆਣਾ ਮੰਦਰ ਜਿੱਦਾਂ ਬਣਿਆ ਸੀ ਉਦਾਂ ਦੇ ਇਹਦੇ ਹਿਸਾਬ ਦੇ ਨਾਲ, ਜਦੋਂ ਸਿੰਘਾਂ ਦੀਆਂ 60-60 ਰੁਪਏ ਮੁੱਲ ਪੈ ਗਿਆ ਬਾਹ ਸਾਰਾ, ਉਦੋਂ ਇਹਨਾਂ ਨੇ ਕਿਤੇ ਸਾਰੀ ਵੱਡੀ ਸ਼ਾਰ ਕੀਤੀ, ਕਿਉਂਕਿ ਸਿੰਘ ਸਭਾ ਲਹਿਰ ਨੇ ਜਦੋਂ ਤੇਜਾ ਸਿੰਘ ਚੱਬਰ ਔਰ ਬੱਬਰ ਨਾਲ ਆਣ ਕੇ ਚਾਬੀਆਂ ਸਾਂਭੀਆਂ ਅਕਾਲ ਤਖ਼ਤ ਦੇ ਉੱਤੇ, ਅਕਾਲ ਤਖ਼ਤ ਦੇ ਉੱਤੇ ਗੱਦਾ ਬਾਬਾ ਖੇਮ ਸਿੰਘ ਲਾ ਕੇ ਬੈਠਾ ਸੀ ਅਕਾਲ ਤਖ਼ਤ, ਉਹ ਜੋ ਆਏ ਉਹਨਾਂ ਨਾਲ ਮਾਰਿਆ ਗੱਦਾ ਧੂ ਕੇ ਤਲਾਸ਼ ਪਿਆ, ਸਭ ਭੱਜ ਗਏ, ਕਮੇਟੀ ਨਾਲ ਕਬਜ਼ਾ ਵੀ ਕੀਤਾ। ਉਸ ਵੇਲੇ ਪਰਕਰਮਾ ਦੇ ਵਿਚ ਹਜ਼ਾਰਾਂ ਮੂਰਤੀਆਂ ਸੀ ਜਿਨ੍ਹਾਂ ਦੀ ਪੂਜਾ ਹੋ ਰਹੀ ਸੀ, ਪਰਕਰਮਾ ਦੇ ਵਿਚ ਸਿੰਘ ਸਭਾ ਲਹਿਰ ਵੇਲੇ,
ਉਧਰ ਉਹ ਘੰਟਾ ਘਰ ਸੀ ਇੱਕ ਜਿਹੜਾ ਉਹ ਪਰਿਕਰਮਾ ਦੇ ਵਿੱਚ ਮੂਰਤੀਆਂ ਹੀ ਮੂਰਤੀਆਂ ਸੀ ਜਿਹੜੀਆਂ ਕਿ ਪੂਜੀਆਂ ਜਾਂਦੀਆਂ ਸੀ ਅੰਦਰ ਏਦਾਂ ਹੀ ਪੂਜਾ ਹੋ ਰਹੀ ਸੀ ਅੰਦਰ ਔਰ ਸਾਰੀਆਂ ਮੂਰਤੀਆਂ ਮੂਰਤੀਆਂ ਸਿੰਘ ਸਭਾ ਲਹਿਰ ਦਾ ਹਾਲ ਪੜੋ ਤਾਂ ਅਸੀਂ ਖੋਜ ਕੇ ਸ਼ੁਰੂ ਕੀਤੀ ਵੀ ਇਹ ਲੱਭੀਏ ਤੇ ਸਹੀ ਸਾਰਾ ਹੀ ਗੁਰੂ ਅਰਜਨ ਦੇ ਸਿਰ ਮੜੀ ਜਾਂਦੇ ਆ ਵੀ ਸਭ ਕੁਛ ਉਹਨਾਂ ਨਾਲ ਬਣਾਇਆ ਜੀ ਸਾਰਾ ਉਹਨਾਂ ਨੇ ਤੇ ਛੇ ਹਲਟਾ ਵੀ ਬਣਾਇਆ ਛੇ ਹਲਟਾ ਵਾਲਾ ਖੂਹ ਛੋਲਟਾ ਉਹਨੂੰ ਵੀ ਪੂਜਣ ਲੱਗ ਪਏ ਉਹ ਤੇ ਮਾਝੇ ਚ ਪਾਣੀ ਦਾ ਘਾਟਾ ਸੀ ਉਸ ਵੇਲੇ ਉਹਨਾਂ ਨੇ ਤਰਨ ਤਾਰ ਵਰਗਾ ਵੱਡਾ ਤਲਾਬ ਬਣਾਇਆ ਇਹ ਆਲਰੇਡੀ ਬਸਤੀਆਂ ਇਹ ਜਿਹੜਾ ਹਰਿਮੰਦਰ ਹੈ ਦੈਟ ਇਜ਼ ਇਨ ਏ ਕੱਪ ਜਿੱਥੇ ਇਹ ਵਸਿਆ ਹੈ ਉੱਥੇ ਜ਼ਮੀਨ ਦਾ ਜ਼ੀਰੋ ਕੰਟੂਰ ਹੈ ਮੈਂ ਉੱਥੇ ਦਾ ਇੰਜੀਨੀਅਰ ਰਿਹਾ ਜ਼ੀਰੋ ਕੰਟੂਰ ਹੈ ਉੱਥੇ ਸੌਰ ਆਲੇ ਦੁਆਲੇ ਦਾ ਪਾਣੀ ਆਟੋਮੈਟਿਕਲੀ ਸਦੀਆਂ ਤੋਂ ਉੱਥੇ ਜਮ੍ਹਾਂ ਹੁੰਦਾ ਸੀ ਔਰ ਆਮ ਬਸਤੀਆਂ ਪਾਣੀਆਂ ਦੇ ਕੰਢਿਆਂ ਤੇ ਆਬਾਦ ਹੁੰਦੀਆਂ ਸੀ ਔਰ ਇਹ ਅਕਬਰ ਦੀ ਦਿੱਤੀ ਜ਼ਮੀਨ ਜੇਠੇ ਦੇ ਗੱਲ ਨਾਂ ਦਾ ਪਟਾ ਹੈ ਸਾਰਾ ਹੈ ਉੱਥੋਂ ਮਾਇਆ ਜਿਨ੍ਹਾਂ ਦੀ ਏਡਾ ਵੱਡਾ ਬਿਜ਼ਨਸ ਸੈਂਟਰ ਔਰ ਸ਼ਹਿਰ ਟਾਊਨਸ਼ਿਪ ਕੈਂਪ ਕੀਤੀ ਸੀ ਨਾ ਕਿ ਆਹ ਪੂਜਣ ਯੋਗ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਸੀ ਇਹ ਸਾਰਾ ਹੀ ਬਾਅਦ ਚ ਸਾਰਾ ਸਾਡੇ ਨਾਲ ਸਕੈਂਡਲ ਹੋਇਆ ਸੀ ਹੌਲੀ ਹੌਲੀ ਫੋਲਦੇ ਜਾਵਾਂਗੇ ਤੇ ਉੱਥੇ ਮੂਰਤੀਆਂ ਹੀ ਮੂਰਤੀਆਂ ਸੀ ਉਸੇ ਤਰ੍ਹਾਂ ਪੂਜਾ ਹੁੰਦੀ ਸੀ ਔਰ ਹੁਣ ਤੱਕ ਵੀ ਉੱਥੇ ਉਸੇ ਤਰ੍ਹਾਂ ਹਿੰਦੂ ਪੂਜਾ ਹੋ ਰਹੀ ਅੰਦਰ ਥਾਵਾਂ ਨੂੰ ਧੋਤਾ ਜਾ ਰਿਹਾ ਦੁੱਧਾਂ ਨਾਲ ਪਾਣੀਆਂ ਨਾਲ ਸਾਰਿਆਂ ਨਾਲ ਸਾਰਾ ਕੁਛ ਹੋ ਰਿਹਾ ਲੇਕਿਨ ਸਿੱਖ ਕੌਮ ਕਦੀ ਜਾਗੇਗੀ ਔਰ ਉਸੇ ਤਰ੍ਹਾਂ ਸਾਨੂੰ ਪਾਣੀਆਂ ਤੇ ਨਲਾਇਆ ਜਾ ਰਿਹਾ ਉਸੇ ਤਰ੍ਹਾਂ ਉਹਦੀ ਅਰਦਾਸ ਹੈ ਵੀ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਜਦਕਿ ਇਸ਼ਨਾਨ ਮਨਾ ਹੈ ਤੀਰਥ ਬਣਾ ਤੇ ਸਾਰੇ ਅਸੀਂ ਅਗਲੇ ਪ੍ਰਕਰਨਾਂ ਚ ਲਿਆ ਰਹੇ ਹਾਂ ਇੱਥੇ ਬਾਬਾ ਨਾਨਕ ਇਹਨਾਂ ਨੂੰ ਕੱਟਦਾ ਹੈ ਵੀ ਬਾਹਰ ਕੋਈ ਗੁਰਦੁਆਰਾ ਜਾਂ ਕੋਈ ਮੰਦਰ ਜਾਂ ਮਸੀਤ ਇਹ ਉਹ ਬਣਾਉਂਦੇ ਸੀ ਸਾਡਾ ਗੁਰਦੁਆਰਾ ਅੰਦਰ ਹੈ ਸਿੱਧ ਗੋਸ਼ਟ ਦੇ ਹਿਸਾਬ ਨਾਲ ਔਰ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਾਂ ਦੇਹੋਰਾ ਨਾ ਮਸੀਤ ਇਹ ਉਹ ਭਗਤ ਹੈ ਜਿਹੜਾ 150-200 ਸਾਲ ਪਹਿਲਾਂ ਬਾਬੇ ਨਾਨਕ ਤੋਂ ਹੋਇਆ ਔਰ ਬਾਬੇ ਨਾਨਕ ਨਾਲ ਵੀ ਆਣ ਕੇ ਫਿਰ ਇਹ ਲਾਈਨ ਲਾਈ ਕਿਉਂਕਿ ਆਲੇ ਦੁਆਲੇ ਮੰਦਰ ਤੇ ਮਸਜਿਦਾਂ ਸੀ ਤੋ ਮਹਾਰਾਜ ਕਹਿੰਦੇ ਮੰਦਰ ਮਿੱਟੀ ਸੰਦੜੇ ਬੜੇ ਬੜੇ ਮੰਦਰਾਂ ਦੀ ਕੀ ਹੈ ਪੱਥਰ ਰਾਸ ਕੀਤੇ ਜਾਂਦੇ ਮੰਦਰ ਮਿੱਟੀ ਸੰਦੜੇ ਇਹ ਸ਼ਬਦ ਲਿਖਣ ਲੱਗੇ ਬਾਬੇ ਦਾ ਬੈਂਟ ਆਫ ਮਾਈਂਡ ਦੇਖਣਾ ਵੀ ਸ਼ਬਦ ਕਿਉਂ ਆਇਆ ਹੈ ਇਹ ਚੀਜ਼ ਲਫ਼ਜ਼ ਕੀ ਆ ਰਹੇ ਜਿਹੜਾ ਸਾਡੇ ਸਾਰੇ ਹੁਣੇ ਵਰਤ ਰਹੇ ਨੇ ਥੋ ਗੁਰਦੁਆਰਿਆਂ ਬਣਾਉਣ ਤੇ ਜ਼ੋਰ ਹੈ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾ ਸਿਓ ਇਹ ਕੁਛ ਅੱਜੇ ਕੰਮ ਨਹੀਂ ਹੈ ਮਾਂਜ ਕੁਚੱਜੀ ਮਾਂਜ ਕੁਚੱਜੀ ਆਮਾਵਣ ਜੋ ਸੜੇ ਹਾਂ ਕਿਉਂ ਸਹਰਾਵਣੇ ਜਾਉਂਦੀ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾ ਸਿਓ ਗਵਾਲੀਅਰ ਮੈਂ ਨੰਗਿਆ ਗਵਾਲੀਅਰ ਗਿਆ ਉਹ ਐਡਾ ਵੱਡਾ ਰੇਲਵੇ ਲਾਈਨ ਤੋਂ ਵੀ ਜਿਹੜਾ ਦਿਸਦਾ ਐਡਾ ਵੱਡਾ ਉੱਥੇ ਤੱਕ ਗੁਰਦੁਆਰਾ ਬਣਾਈ ਜਾਂਦੀ ਹੈ ਸਾਰਾ ਥਾਂ ਥਾਂ ਜਾ ਕੇ ਦੇਖੋ ਤੁਸੀਂ ਹੁਣ ਤੁਹਾਨੂੰ ਲੇਟੈਸਟ ਪੋਜੀਸ਼ਨ ਦੱਸੀ ਜਾਂਦਾ ਮੈਂ ਇੱਕ ਗੁਰਦੁਆਰਾ ਬਣ ਰਿਹਾ ਮਲੇਰ ਕੋਟਲੇ ਉਹਦਾ ਨਾਂ ਰੱਖਿਆ ਹਾ ਦਾ ਨਾਰਾ ਸਾਹਿਬ ਗੁਰਦੁਆਰਾ ਜਿੱਥੇ ਹਾ ਦਾ ਨਾਰਾ ਮਾਰਿਆ ਹੋ ਸਾਹਿਬਜ਼ਾਦਿਆਂ ਵੇਲੇ ਉਹਦੇ ਖਤਮ ਕੋਈ ਇਹਨਾਂ ਨੂੰ ਅੱਡੇ ਗਰਮ ਕਰ ਰਹੇ ਨੇ ਹਾ ਦਾ ਨਾਰਾ ਸਾਹਿਬ ਗੁਰਦੁਆਰਾ ਦਾਤਨ ਸਾਹਿਬ ਗੁਰਦੁਆਰਾ ਪਤਾ ਨੀ ਕਿੰਨੇ ਕੁ ਗੁਰਦੁਆਰੇ ਬਣਾਏ ਜਾਂਦੇ ਆ ਮੈਂ ਤਾਂ ਦੱਸਿਆ ਸੀ ਭਈ ਹਜ਼ੂਰ ਸਾਹਿਬ ਮੈਂ ਗਿਆ ਮੈਂ ਕਿਹਾ ਤੁਸੀਂ ਇੱਕ ਗੁਰਦੁਆਰਾ ਤੇ ਬਣਾਉਣਾ ਹੀ ਭੁੱਲ ਗਏ ਸ਼ਰਲਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਰਲਾ ਵੀ ਮਾਰਦੇ ਹੋਣੇ ਕਿਤੇ ਤੇ ਤੁਸੀਂ ਉੱਥੇ ਕਿੰਨੇ ਗੁਰਦੁਆਰਾ ਬਣਾਉਂਦੇ ਬਜਾਰੀ ਨਾ ਐਵੇਂ ਦੰਦੀਆਂ ਦੀਆਂ ਚਿੱਟੀਆਂ ਕੱਢ ਕੇ ਸਾਹਿਬ ਮੈਂ ਕਿਹਾ ਤੁਹਾਡੇ ਕੋਲ ਕੀ ਪ੍ਰੂਫ ਹੈ ਮਹਾਰਾਜ ਕਹੇ ਦਸਮ ਪਾਤਸ਼ਾਹ ਜਾਗਤ ਜੋਤ ਜਪੇ ਨਿਸ ਬਸਰ ਏਕ ਬਿਨਾ ਮਨ ਨਾਇਕ ਨਾ ਆਨੇ ਮੜੀ ਕੋਰ ਮਟ ਭੂਲ ਨਾ ਮਾਨੇ ਬਾਬਾ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਜਿੰਨਾ ਚਿਹਰਾ ਵਿਗਾੜਿਆ ਉਹ ਤੇ ਕਹਿੰਦਾ ਮੜੀਆਂ ਨੂੰ ਨਾ ਪੂਜੋ ਗੋਰ ਮੜੀ ਮਟ ਭੂਲ ਨਾ ਮਾਨੇ ਔਰ ਤੁਸੀਂ ਮੜੀ ਨੂੰ ਪੂਜ ਰਹੇ ਇੱਥੇ ਹਜ਼ੂਰ ਸਾਹਿਬ ਔਰ ਸਾਰੇ ਬੜੇ ਚਾਹ ਨਾ ਬੱਸਾਂ ਕਿਰਾਇਆਂ ਤੇ ਜਾ ਕੇ ਘਟਾ ਭਖਦੇ ਆ ਉੱਥੇ ਤਾਂ ਸਾਰਾ ਜਾਗ ਉੱਥੇ ਜਾਂਦੇ ਆ ਤੇ ਅਗਲੇ ਸੰਦੂਖੜੀ ਮੂਹਰੇ ਕਰਦੇ ਪਹਿਲਾਂ ਫੇਰ ਇਤਿਹਾਸ ਦੱਸਦੇ ਇਹ ਸਾਰੀ ਚੀਜ਼ ਅਗਿਆਨਤਾ ਦੀ ਹੈ ਉਹ ਮੜੀ ਦੇ ਉੱਤੇ ਸਾਰਾ ਜਿਹੜਾ ਗੁਰੂ ਮਨਾ ਕਰ ਰਿਹਾ ਹੋਏ ਏਦਾਂ ਬਾਬਾ ਨਾਨਕ ਸਾਡੇ ਸਾਰੇ ਜਿੰਨੇ ਗੁਰਦੁਆਰੇ ਬਣਾ ਲਏ ਉਹਦੇ ਨਾਲ ਪਿੱਠ ਹੈ ਮਹਾਰਾਜ
ਮੰਤਰ ਮੀਠੀ ਸੰਦੜੇ ਤੇ ਪੱਥਰ ਕੀ ਤੇਰਾ ਸਿਰੋ
ਗੁਰੂ ਨਾਨਕ ਨਾਲ ਸੁਸਾਇਟੀ ਡਿਵੈਲਪ ਕੀਤੀ ਸੀ ਉਹਨਾਂ ਨਾਲ ਸੰਗਤਾਂ ਬਣਾਈਆਂ ਸੀ ਛੋਟੀ ਸੰਗਤ ਬੜੀ ਸੰਗਤ ਹਾਲੇ ਤੱਕ ਕਲਕੱਤੇ ਚ ਆਏਗੀ
ਮੈਂ ਦੇਖ ਕੇ ਆਇਆ
ਛੋਟੀ ਸੰਗਤ ਬੜੀ ਸੰਗਤ ਛੋਟੀ ਉਹਨਾਂ ਨਾਲ ਸੁਸਾਇਟੀ ਡਿਵੈਲਪ ਕਰ ਦਿੱਤੀ ਸੀ ਸੰਗਤ ਜੇ ਡਿਵੈਲਪ ਨਹੀਂ ਹੈ ਤੁਸੀਂ ਜਿਸ ਗੁਰਦੁਆਰਾ ਜਿੱਡਾ ਮਰਜ਼ੀ ਬਣਾ ਲਓ ਉਹ ਚ ਫਸਾਦ ਹੀ ਹੋਣਗੇ ਸਿਰ ਹੀ ਪਾਟਣਗੇ ਜੇ ਸੰਗਤ ਡਿਵੈਲਪ ਹੋ ਜਾਏ ਸੁਸਾਇਟੀ ਡਿਵੈਲਪ ਹੋ ਜਾਏ ਜਿੱਥੇ ਵੀ ਉਹ ਬਹਿਣਗੇ ਉਹ ਗੁਰਦੁਆਰਾ ਉਹ ਇਕੱਠੇ ਰਹਿ ਕੇ ਬੈਠ ਸਕਦੇ ਨਾਮ ਜਪਣ ਵਾਲੇ ਜਾਂ
ਜਿੱਦਾਂ ਪੁਰਾਤਨ ਸਿੰਘ ਸੀ
ਲੇਕਿਨ ਜਿੱਦਾਂ ਦਾ ਤੁਸੀਂ ਹੁਣ ਬਿਲਡਿੰਗ ਖੜੀ ਕਰਕੇ ਸਭ ਕੁਛ ਉਹਦੇ ਅੰਦਰ ਸੰਗਤ ਨਹੀਂ ਡਿਵੈਲਪ ਕਰਦੇ ਔਰ ਸੰਗਤ ਵੀ ਉਸ ਉੱਥੇ ਆਉਣ ਦਾ ਕੋਈ ਟਾਈਮ ਨਹੀਂ ਹੈ ਜਾਣ ਦਾ ਟਾਈਮ ਸੰਗਤ ਕਿਉਂਕਿ ਜਾਣਾ ਉਹਨਾਂ ਨਾ ਐਨ ਪੰਜ ਛੇ ਦਿਨਾਂ ਦੇ